ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।
ਸਤਿਗੁਰੂ ਜੀ ਦੇ ਪਵਿੱਤਰ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਸਤਸੰਗੀ ਜਨੋ, ਕਲਯੁਗ ਦੇ ਉਸ ਮਹਾਨ ਰਹਿਬਰ, ਦੀਨ ਦੁਖੀਆਂ ਦੇ ਉੱਤੇ ਕਿਰਪਾ ਕਰਨ ਵਾਲੇ ਸਤਿਗੁਰੂ ਨੂੰ ਯਾਦ ਕਰੀਏ। ਸਭ ਗੱਜ ਕੇ ਕਹੋ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਉਸ ਤੋਂ ਬਾਅਦ ਫਿਰ ਖੇਚਲ ਕਰੋ, ਉਸ ਸਤਿਗੁਰੂ ਨੂੰ ਯਾਦ ਕਰੋ ਜਿਨ੍ਹਾਂ ਨੇ ਇੰਨੇ ਕੋ ਪਰ ਉਪਕਾਰ ਕੀਤੇ ਸਾਡੇ ਉੱਤੇ। ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ, ਪੰਡਿਤ ਜੀ ਸ਼੍ਰੀਮਾਨ ਗਿਆਨ ਮਾਰਤੰਡ ਪੰਡਿਤ ਗੋਪਾਲ ਸਿੰਘ ਜੀ ਕਹਿੰਦੇ ਹੁੰਦੇ ਸਨ, ਜਿਨ੍ਹਾਂ ਦੇ ਬਾਰੇ ਕਿ ਅੰਬਰ ਦੇ ਉਹ ਚਮਕਦੇ ਹੋਏ ਤਾਰੇ ਤਾਂ ਗਿਣੇ ਜਾ ਸਕਦੇ ਨੇ, ਪਰ ਜਿੰਨੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਤਾਰ ਦਿੱਤੇ ਨੇ ਉਹ ਨਹੀਂ ਗਿਣੇ ਜਾ ਸਕਦੇ। ਉਸ ਸਤਿਗੁਰੂ ਨੂੰ, ਮਹਾਨ ਰਹਿਬਰ ਨੂੰ, ਪ੍ਰੇਮ ਦੀ ਮੂਰਤ ਨੂੰ ਯਾਦ ਕਰੋ। ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਸਤਿਗੁਰੂ ਨੂੰ ਯਾਦ ਕਰੋ, ਬਖਸ਼ਿਸ਼ ਕਿਰਪਾ ਕਰਨ, ਸਿੱਖੀ ਸਿਦਕ ਦਾ ਦਾਨ ਦੇਣ, ਸਾਨੂੰ ਅਜਿਹੀ ਕਿਰਪਾ ਕਰ ਦੇਣ ਕਿ ਨਾਮ ਦਾ ਖਜ਼ਾਨਾ ਸਾਡੇ ਅੰਦਰ ਆ ਕੇ ਟਿਕ ਜਾਏ, ਅਥਾਹ ਸ਼ਰਧਾ ਭਾਵਨਾ ਸਾਡੇ ਅੰਦਰ ਆਵੇ, ਤਾਂ ਜੋ ਅਸੀਂ ਉਸ ਪਰਮ ਪਿਆਰੇ ਸਤਿਗੁਰੂ ਜੀ ਦੀ ਖੁਸ਼ੀਆਂ ਲੈ ਸਕੀਏ। ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਆਪ ਜੀ ਆਪਣੀ ਮਨੋਬ੍ਰਿਤੀਆਂ ਨੂੰ ਕਥਾ ਦੇ ਨਾਲ ਜੋੜੋ, ਰਸਨਾ ਨਾਲ ਆਪ ਜੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਦਿੱਤਾ ਹੋਇਆ ਨਾਮ ਹੈ ਉਸ ਨੂੰ ਜਪ ਰਹੇ ਹੋ, ਤੇ ਕੰਨਾਂ ਦੇ ਨਾਲ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਨੂੰ ਸ਼੍ਰਵਣ ਕਰ ਰਹੇ ਹੋ। ਹੁਣ ਆਪਣੀ ਬਿਰਤੀ ਨੂੰ ਕਥਾ ਰਸ ਦੇ ਨਾਲ ਜੋੜਦੇ ਹੋਏ ਧਿਆਨ ਦਿਓ। ਹੁਣ ਤੱਕ ਆਪ ਜੀ ਨੇ ਸੁਣਿਆ ਏ ਨੌਵੇਂ ਪਾਤਸ਼ਾਹ, ਨੌਵੇਂ ਨਾਨਕ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਜਦੋਂ ਸਾਰੀ ਦੁਨਿਆਈ ਦਾ, ਸਾਰੀ ਲੋਕਾਈ ਦਾ ਭਲਾ ਕਰਦੇ ਹੋਏ ਗਾਗੋ ਨਗਰ ਵਿਖੇ ਆਏ, ਵਧੀਆ ਜੀ ਜਗ੍ਹਾ ਵੇਖ ਕੇ ਉੱਥੇ ਨਿਵਾਸ ਕੀਤਾ, ਡੇਰਾ ਲਗਾਇਆ, ਪਰ ਉੱਥੋਂ ਦੇ ਜਿਹੜੇ ਕਿਸਾਨ ਸਨ, ਜੱਟ ਸਨ, ਉਹਨਾਂ ਨੇ ਗੁਰੂ ਕੇ ਸਿੱਖਾਂ ਦਾ ਅਪਮਾਨ ਕੀਤਾ, ਬਹੁਤ ਬੁਰਾ ਭਲਾ ਬੋਲਿਆ। ਸਿੱਖਾਂ ਦੇ ਅਰਜ ਕਰਨ ਤੇ ਕਿ ਗਰੀਬ ਨਵਾਜ, ਇਹ ਜਗ੍ਹਾ ਇੱਥੇ ਰਹਿਣ ਵਾਸਤੇ ਵਧੀਆ ਨਹੀਂ, ਕਿਉਂਕਿ ਜਿਹੜੀ ਜਗ੍ਹਾ ਦੇ ਉੱਤੇ ਇਨਸਾਨ ਨੂੰ ਸਨਮਾਨ ਨਾ ਮਿਲੇ, ਜਿੱਥੇ ਇੱਜ਼ਤ ਨਾ ਮਿਲੇ, ਪ੍ਰੇਮ ਨਾ ਮਿਲੇ, ਸਿਆਣੇ ਪੁਰਸ਼ ਕਹਿੰਦੇ ਨੇ ਉਹ ਜਗ੍ਹਾ ਛੱਡ ਦੇਣੀ ਚੰਗੀ ਹੈ। ਸਿੱਖਾਂ ਨੇ ਅਰਜ਼ ਕੀਤੀ, ਗਰੀਬ ਨਵਾਜ ਜੀ, ਪਾਤਸ਼ਾਹ ਜੀ, ਇੱਥੋਂ ਦੇ ਲੋਕ ਇੰਨੇ ਕਾਬਿਲ ਨਹੀਂ ਕਿ ਤੁਹਾਡੀ ਬਖਸ਼ਿਸ਼ ਨੂੰ ਲੈ ਸਕਣ, ਇੰਨੇ ਕਾਬਿਲ ਨਹੀਂ ਕਿ ਤੁਹਾਡੀ ਇਸ ਕਰੁਣਾਮਈ, ਆਨੰਦਮਈ, ਅੰਮ੍ਰਿਤਮਈ ਦਰਸ਼ਨ ਨੂੰ, ਤੁਹਾਡੀ ਛਵੀ ਨੂੰ, ਤੁਹਾਡੇ ਇਸ ਸੋਹਣੇ ਸਰੂਪ ਨੂੰ ਆ ਕੇ ਦਰਸ਼ਨ ਕਰ ਸਕਣ। ਸਤਿਗੁਰੂ ਜੀ, ਇਹ ਲੋਕ ਬਹੁਤ ਹੀ ਨੀਵੇਂ ਨੇ, ਬਹੁਤ ਅਧਮ ਪੁਰਸ਼ ਨੇ, ਕਿਰਪਾ ਕਰੋ ਇੱਥੋਂ ਡੇਰਾ ਹੋਰ ਕਿਸੇ ਜਗ੍ਹਾ ਲੈ ਚੱਲੀਏ। ਇਸ ਤੋਂ ਬਾਅਦ ਆਪ ਜੀ ਨੇ ਸ਼੍ਰਵਣ ਕੀਤਾ ਸੀ। ਗਰੀਬ ਨਵਾਜ ਪਾਤਸ਼ਾਹ ਫਿਰ ਅਗਲੇ ਨਗਰ ਵਿੱਚ ਜਾ ਕੇ ਟਿਕੇ, ਜਿਹਦਾ ਨਾਮ ਬਰਾ ਗ੍ਰਾਮ ਆਇਆ ਹੈ ਇਤਿਹਾਸ ਵਿੱਚ। ਇੱਥੇ ਸਤਿਗੁਰੂ ਜੀ ਕੁਛ ਕੁ ਦਿਨ ਰੁਕੇ। ਵਰਸ਼ਾ ਰਿਤੂ ਸ਼ੁਰੂ ਹੋ ਚੁੱਕੀ ਸੀ, ਮੀਂਹ ਕਣੀ ਦਾ ਮੌਸਮ ਸੀ, ਹਰ ਪਾਸੇ ਪਾਣੀ ਹੀ ਪਾਣੀ, ਚਿੱਕੜ ਹੀ ਚਿੱਕੜ ਸੀ। ਇਸ ਕਰਕੇ ਇੱਥੋਂ ਦੀ ਸੰਗਤ ਨੇ ਗੁਰੂ ਜੀ ਦੇ ਨਾਲ ਪ੍ਰੇਮ ਕੀਤਾ, ਔਰ ਪ੍ਰੇਮ ਦਾ ਸਬੂਤ ਦਿੰਦੇ ਹੋਏ ਪਾਤਸ਼ਾਹ ਜੀ ਨੂੰ ਕਿਤੇ ਜਾਣ ਨਾ ਦਿੱਤਾ, ਕਿਉਂਕਿ ਅਰਜ਼ ਕੀਤੀ ਗਈ, ਸਤਿਗੁਰੂ ਜੀ ਇੰਨੇ ਦਿਨ ਕਿਤੇ ਆਵਾਜਾਈ ਤਾਂ ਹੋ ਨਹੀਂ ਸਕਣੀ, ਤੇ ਕਿਰਪਾ ਕਰੋ ਸਾਡੇ ਤੇ ਬਖਸ਼ਿਸ਼ ਕਰੋ, ਇੱਥੇ ਹੀ ਟਿਕੋ। ਇੱਥੇ ਤੱਕ ਆਪ ਜੀ ਨੇ ਸ਼੍ਰਵਣ ਕੀਤਾ ਸੀ। ਇਸ ਤੋਂ ਅੱਗੇ ਜਿਵੇਂ ਗਰੀਬ ਨਵਾਜ ਪਾਤਸ਼ਾਹ ਜੀ ਦੀ ਰਜ਼ਾ ਹੋਏਗੀ ਇਸ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦਾ ਹਾਂ। ਬਰੇ ਗ੍ਰਾਮ ਨੇ ਰਾਖ ਚੁਮਾਸਾ ਕਰਤ ਰਹੇ ਸੇਵਾ ਹੋਏ ਦਾਸਾ ਲੋਕ ਹਜ਼ਾਰੋ ਮਿਲ ਕਰ ਆਵੇ ਧਨ ਅਰਪੈ ਅਰਸੀਸ ਨਿਵਾਵੇ। ਜਦੋਂ ਗਰੀਬ ਨਵਾਜ ਪਾਤਸ਼ਾਹ ਇਸ ਨਗਰ ਵਿੱਚੋਂ ਜਾਣ ਦੀ ਤਿਆਰੀ ਕੀਤੀ ਭਾਵ ਤੁਰ ਗਏ, ਇਸ ਗਾਗੋ ਨਗਰ ਦੀ ਮੈਂ ਗੱਲ ਕਰ ਰਿਹਾ ਜਿੱਥੇ ਕਿ ਉਹਨਾਂ ਲੋਕਾਂ ਨੇ ਪਹਿਲਾਂ ਸਤਿਗੁਰੂ ਜੀ ਦਾ ਆਦਰ ਸਨਮਾਨ ਨਹੀਂ ਕੀਤਾ, ਪਰ ਬਾਅਦ ਵਿੱਚ ਜਦੋਂ ਇਹਨਾਂ ਲੋਕਾਂ ਨੂੰ ਪਤਾ ਲੱਗਿਆ ਇਹ ਤੇ ਪਰਿਪੂਰਨ ਸਤਿਗੁਰੂ ਸੀ, ਚੱਲਦੇ ਚੱਲਦੇ ਗੱਲ ਇਹਨਾਂ ਦੇ ਕੰਨਾਂ ਵਿੱਚ ਪਈ ਕਿ ਕਿਸ ਤਰ੍ਹਾਂ ਪਿਛਲੇ ਨਗਰਾਂ ਵਿੱਚ ਪਿੰਡਾਂ ਵਿੱਚ ਸਤਿਗੁਰੂ ਜੀ ਜਿੱਥੋਂ ਵਿਚਰ ਕੇ ਆਏ ਨੇ ਬਹੁਤ ਲੋਕਾਂ ਤੇ ਕਿਰਪਾ ਕਰਕੇ ਆਏ ਨੇ। ਇਹ ਚੀਜ਼ ਜਦੋਂ ਇਹਨਾਂ ਲੋਕਾਂ ਨੇ ਸੁਣੀ ਤੇ ਫਿਰ ਇਹਨਾਂ ਦੇ ਮਨ ਵਿੱਚ ਆਇਆ ਕਿ ਸਤਿਗੁਰੂ ਇਹ ਬੜੀ ਵੱਡੀ ਤਾਕਤ ਹੈ, ਕੀ ਪਤਾ ਲੱਗਦਾ ਕੋਈ ਅਜਿਹਾ ਬਚਨ ਕਰ ਦੇਣ ਤੇ ਸਾਡਾ ਤੇ ਸਰਵਨਾਸ਼ ਹੀ ਨਾ ਹੋ ਜਾਏ। ਕਿਉਂਕਿ ਸਾਧ ਸੰਗਤ ਜੀ ਜਿਹੜਾ ਚੋਰ ਹੁੰਦਾ ਉਹਨੂੰ ਹਮੇਸ਼ਾ ਡਰ ਹੋਏਗਾ, ਝੂਠਾ ਪੁਰਸ਼ ਜਿਹੜਾ ਹੈ ਹਮੇਸ਼ਾ ਡਰਦਾ ਹੀ ਰਹੇਗਾ ਆਪਣੇ ਮਨ ਵਿੱਚ, ਸੱਚ ਜਿਹੜਾ ਉਹਨੂੰ ਕਦੀ ਡਰ ਨਹੀਂ ਕਦੀ ਭੈ ਨਹੀਂ, ਸੱਚ ਬਿਲਕੁਲ ਨਿਰਭਉ ਹੋ ਕੇ ਖਲੋਤਾ ਰਹੇਗਾ। ਜਦੋਂ ਇਹ ਲੋਕ ਇਹਨਾਂ ਲੋਕਾਂ ਨੇ ਗੁਰੂ ਦੇ ਸਿੱਖਾਂ ਦਾ ਅਪਮਾਨ ਕੀਤਾ ਸੀ, ਬੇਇੱਜ਼ਤੀ ਕੀਤੀ ਸੀ, ਹੁਣ ਇਹਨਾਂ ਦੇ ਮਨ ਵਿੱਚ ਚੋਰ ਸੀ, ਉਸ ਵਕਤ ਫਿਰ ਇਹ ਲੋਕ ਜਿਹੜੇ ਨੇ ਇਹ ਆਪਸ ਵਿੱਚ ਗੱਲਾਂ ਕਰਦੇ ਨੇ ਉਹ ਸਾਡੇ ਨਾਲੋਂ ਤੇ ਅਗਲੇ ਨਗਰ ਦੇ ਲੋਕ ਚੰਗੇ ਨੇ ਜਿਨ੍ਹਾਂ ਨੇ 4 ਮਹੀਨੇ ਗੁਰੂ ਜੀ ਨੂੰ ਆਪਣੇ ਕੋਲ ਰੱਖਿਆ, ਭਾਵ ਸਾਰੀ ਮੀਂਹ ਦੀ ਜਿੰਨੀ ਰੁੱਤ ਸੀ ਗੁਰੂ ਜੀ ਉੱਥੇ ਰਹੇ, ਅਸੀਂ ਇੰਨੇ ਗਏ ਗੁਜ਼ਰੇ ਹਾਂ। ਲੋਕ ਹਜ਼ਾਰੋਂ ਮਿਲ ਕਰ ਆਵੇ ਧਨ ਅਰਪੈ ਔਰ ਸੀਸ ਨਿਵਾਵੇ। ਹੁਣ ਇਹ ਆਪਸ ਵਿੱਚ ਸਲਾਹ ਕਰਦੇ ਨੇ, ਉਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਜ਼ਾਰਾਂ ਲੋਕ ਆਉਂਦੇ ਨੇ, ਬਹੁਤ ਸੰਗਤ ਆਉਂਦੀ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਧਨ ਦੌਲਤ ਆ ਕੇ ਮੱਥਾ ਟਿਕਦਾ ਹੈ। ਹਿਰਦੇ ਕਾਮਨਾ ਪੂਰਨ ਹੋਏ ਜਹ ਕਹਿ ਪੂਜਤ ਹੈ ਸਭ ਕੋਏ। ਔਰ ਇਹ ਲੋਕ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਉਸ ਸਾਹਿਬ ਦੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਆ ਕੇ ਕੋਈ ਵੀ ਇਨਸਾਨ ਆਪਣੇ ਮਨ ਵਿੱਚ ਜਿਹੜੀ ਭਾਵਨਾ ਲੈ ਕੇ ਆਉਂਦਾ ਗੁਰੂ ਉਹਦੇ ਮਨ ਦੀ ਭਾਵਨਾ ਨੂੰ ਉਹਦੇ ਭਾਵ ਨੂੰ ਜਾਣ ਕੇ ਜੋ ਉਹਨੂੰ ਚਾਹੀਦਾ ਹੁੰਦਾ ਉਹਨੂੰ ਉਸੇ ਵਕਤ ਤਤ ਛਿਨ ਦੇ ਦਿੰਦੇ ਨੇ, ਤੇ ਗੁਰੂ ਜੀ ਜਿੱਥੇ ਵੀ ਜਾਂਦੇ ਨੇ ਹਰ ਕੋਈ ਉਸਦੀ ਪੂਜਾ ਕਰਦਾ ਹੈ। ਕਰੇ ਅਵਗਿਆ ਸ਼ਰਾਪ ਬਖਨ ਧਨ ਅਰ ਧਾਨ ਮਾਲ ਸਭ ਹਨ। ਤੇ ਜੇ ਉਹ ਗੁਰੂ ਵਰ ਦਿੰਦਾ ਹੈ ਦਾਤਾਂ ਦਿੰਦਾ ਹੈ ਤੇ ਗੁਰੂ ਸਵਾਰਿਓ ਇਨਸਾਨ ਦੇ ਬੁਰੇ ਕਰਮ ਜਦੋਂ ਗੁਰੂ ਪੀਰ ਦੇ ਨਾਲ ਆ ਕੇ ਇਨਸਾਨ ਬੁਰਾ ਦੁਰਵਿਵਹਾਰ ਕਰਦਾ, ਸੰਤਨ ਸੇਤੀ ਮਸ਼ਕਰੀ ਕੁੱਲ ਡੋਬਨ ਕੀ ਰੀਤ। ਅਸੀਂ ਸੁਣਦੇ ਹੁੰਦੇ ਹਾਂ ਕਿ ਸਾਧੂਆਂ ਨਾਲ ਮਹਾਤਮਾ ਨਾਲ ਗੁਰੂ ਪੀਰਾਂ ਦੇ ਨਾਲ ਜਦੋਂ ਇਨਸਾਨ ਮਸ਼ਕਰੀਆਂ ਕਰਦਾ ਭਾਵ ਇਹਨਾਂ ਦਾ ਨਿਰਾਦਰ ਕਰਦਾ ਤੇ ਇਹਦਾ ਮਤਲਬ ਸਮਝ ਲਓ ਕਿ ਕੁੱਲ ਆਪਣੀ ਉਹ ਡੋਬਣ ਨੂੰ ਤਿਆਰ ਹੋ ਗਿਆ। ਅਜਿਹਾ ਕੁੱਲ ਘਾਤੀ ਇਨਸਾਨ ਜਿਹੜਾ ਉਹ ਸਾਰਿਆਂ ਨੂੰ ਲੈ ਬੈਠਦਾ ਹੈ। ਔਰ ਇੱਥੇ ਗੱਲ ਹੋ ਰਹੀ ਏ ਕਿ ਨੌਵੇਂ ਪਾਤਸ਼ਾਹ ਜੇ ਵਰ ਦਿੰਦੇ ਨੇ ਤੇ ਉਹਨਾਂ ਦੇ ਬਚਨ ਦੇ ਨਾਲ ਜਿਹੜਾ ਕੋਈ ਅਵਗਿਆ ਕਰੇ ਗੁਰੂ ਜੀ ਦੀ, ਜੇ ਕੋਈ ਇਨਸਾਨ ਸਤਿਗੁਰੂ ਜੀ ਦੀ ਨਿੰਦਿਆ ਕਰੇ, ਬੁਰੇ ਲਫ਼ਜ਼ ਬੋਲੇ ਤੇ ਸਤਿਗੁਰੂ ਜੀ ਸਰਾਫ ਦੇ ਕੇ ਭਾਵ ਉਹਦਾ ਸਾਰਾ ਕੁਛ ਉਹਦੇ ਕੋਲੋਂ ਜਾਂਦਾ ਰਹਿੰਦਾ, ਬਿਲਕੁਲ ਜੜ ਹੀ ਉਹਦੀ ਖਤਮ ਹੋ ਜਾਂਦੀ ਹੈ। ਕਰਾ ਮਾਤਮੈ ਪੂਰਨ ਹਮੇ ਸਰਾਪ ਕਹਿ ਕਰ ਹੱਥ ਦੇ नाहे ता सब चल मिल बख्शावो कर जो रहो पग सीस निवावो। बचन अजिहा कोई कर देवे सराफ दे के सारा नास ही ना साडा कर देवे। इस करके इको ही सियाणप है साडे हिस्से जिहड़ी हुण गल है ओ ए है कि फटाफट तुरंत जाके गुरु जी दे चरणा विच अपने औगण बख्शवा लईए। हथ जोड़ के दे चरणा च सीस जदों जाके असी धर लवांगे ते अर्ज करांगे पातशाह असी भुलण हारा तू बख्शिंद है किरपा करो साडे औगणा नूं बख्श लवो। इम कह कृत बासन इकलीन इक पूरा संग चलबो कीन। इस तरह आपस विच सारे लोग विचारां करदे होए फिर उन्हां ने अपने नाल भेटा लई। भेटा विच की सी एक सी बर्तन वड्डा सारा भरिया होया घिओ दा और नाल एक कंबल लै लिया। गुर ने मिले गुरु को सारे बिनती जुत बच दीन उचारे। इस तरह ए जड़े नगर दे लोक ने आके गरीब नवाज पातशाह जी नू मिले और बड़े ही बेनती पूर्वक बड़े ही निम्रता पूर्वक नीवे होके पातशाह जी कोल बेनती करन लगे। क्षमा करो करे हम अपराधु बख्शो महापुरख तुम साधु। फिर कहन लगे पातशाह असी ते भुलण हारा साडे कोलों गलती हो गई है असी बड़ा वड्डा अपराध कर लिया। पातशाह पर तेरी ए वड्याई है कि तू महापुरख है तू बख्शिश करन वाला है तुसी साधु सुभा वाले हो ते किरपा करो हुण बख्शिश ही करो। अबलो श्राप जे ना कुछ कहो शुभ सुभाओ रावर को लहेओ। ओ साध संगत अरदास कर रही है पातशाह जी दे चरणा विच के गरीब नवाज जेड़ा हुण तक साडे ओगण बड़े वड्डे ने गरीब नवाज जी लेखियां च नहीं असी आ सकदे जे गिणतियां करन लगीए ते इन्ने कु वड्डे ओगण ने असी एडे कु पापियां पातशाह असी ते अपना मुंह लैके तेरे सामने खलो नहीं सकदे। पर गरीब नवाज किरपा करो ए भी तुहाडी वड्याई है कि साडे एडे वड्डे ओगण होंदे होए भी तुसी जड़ा सानू सराफ नहीं दिता भाव तुसी फिर भी बख्शिश ही रखी है ये तुहाडा सुभा है। ना है ता हम क्या जंत बिचारे शीघ्र होत जो मुखों उचारे। बड़ा वधिया बचन है साध संगत जी। इत्थे ओही लोक ने जिन्हां ने पहला साहिब दी सतगुरु जी दी अवग्या कीती सी पर जदों इन्हां नू सोझी आ गई हुण आके कहन लगे कि सतगुरु जी तुसी महान हो क्योंकि एक आम इंसान और एक भगवान बारे हुण दस रहे ने। सतगुरु जी दी वड्याई वेखो कि उन्हां ने लोकां ने इन्ना बुरा कर्म कीता अवग्या कीती पर हुण ओह कह रहे ने तेरी वड्याई है पातशाह के तू सराफ नहीं दिता भाव कोई करड़ा बचन नहीं कीता। दुनिया दे लोकां दी अजेही हालत है कि थोड़ा जिहा भी कोई नुकसान कर देवे भाव छिन मात्र कोई अजिहा कर्म हो जाए तुरंत उसे वक्त उन्हूं माड़ा कह दिंदे हां असीं। साध संगत जी विद्वाना दा कथन है कि इंसान दी हालत कुछ अजेही है दी मनोबृति कुछ अजेही है तुरंत फैसला ले लैंदा है तुरंत। एक बार कोई इंसान बहुत ही मनमोहक अवस्था विच बैठा होया है बंसरी वजा रहा है अजेही आवाज है उस बंसरी दी कि सुनदे सार हर एक जगह मोई जा रही है पंछी इस तरह लगता है कि ओदे इस मधुर आवाज नू सुन के एक जगह टिक गए हवा जेड़ी है उन्हें अपनी गति नू घट कर लिया। ਜੇ ਕੋਈ ਮਨੁੱਖ ਜਾ ਰਿਹਾ, ਪਸ਼ੂ ਪੰਛੀ ਜਾ ਰਿਹਾ ਇਤਿਆਦਿ, ਸਾਰੇ ਉਹਦੀ ਆਵਾਜ਼ ਨੂੰ ਸੁਣ ਕੇ ਮੋਹਿਤ ਹੋ ਗਏ, ਇੱਕ ਜਗ੍ਹਾ ਰੁਕ ਗਏ, ਮਨ ਨਹੀਂ ਕਰਦਾ ਕਿ ਅੱਗੇ ਚਲੇ ਜਾਈਏ। ਅਜਿਹਾ ਆਨੰਦ, ਅਜਿਹਾ ਸੁੱਖ ਬਣਿਆ ਹੋਇਆ ਸੀ। ਉੱਥੇ ਇੱਕ ਪੁਰਸ਼ ਨੇ ਕਿਹਾ, ਕਿੰਨਾ ਵਧੀਆ ਬੰਸਰੀ ਵਜਾ ਰਿਹਾ, ਮਨ ਨੂੰ ਆਨੰਦ ਮਿਲ ਰਿਹਾ, ਇਸ ਤਰ੍ਹਾਂ ਲੱਗਦਾ ਕਿ ਕੀਲ ਕੇ ਸਾਰਾ ਕੁਛ ਲੈ ਗਿਆ। ਹੁਣ ਨਾਲ ਵਾਲਾ ਇਨਸਾਨ ਕਹਿਣ ਲੱਗਾ, ਕਾਹਦੀ ਬੰਸਰੀ, ਇਹ ਤਾਂ ਨਿੰਦਕ ਇਨਸਾਨ ਹੈ। ਧਿਆਨ ਦੇਣਾ ਗੁਰੂ ਸਵਾਰਿਓ, ਇੱਕ ਇਨਸਾਨ ਜਿਹੜਾ ਬੜਾ ਵਧੀਆ ਬੰਸਰੀ ਵਜਾ ਰਿਹਾ, ਉਹਦੇ ਅਜਿਹੇ ਕਰਮ ਦੇ ਨਾਲ, ਉਹਦੇ ਬੰਸਰੀ ਦੀ ਸੋਹਣੀ ਆਵਾਜ਼ ਦੇ ਨਾਲ, ਮਧੁਰ ਆਵਾਜ਼ ਦੇ ਨਾਲ ਸਾਰਾ ਕੁਛ ਮੋਹਿਤ ਹੋ ਗਿਆ ਹੈ। ਔਰ ਇੱਕ ਇਨਸਾਨ ਜਿਹਨੂੰ ਚੰਗਾ ਲੱਗਿਆ ਉਹਨੇ ਉਹਦੀ ਸਿਫਤ ਕਰ ਦਿੱਤੀ, ਔਰ ਦੂਸਰੇ ਨੂੰ ਪਤਾ ਨਹੀਂ ਉਹਦੇ ਵਿੱਚ ਕੀ ਉਗਣ ਵਿਖਿਆ, ਉਹਨੇ ਉਸੇ ਵਕਤ ਤੁਰੰਤ ਕਹਿ ਦਿੱਤਾ, ਇਹ ਤਾਂ ਬੁਰਾ ਇਨਸਾਨ ਹੈ। ਕਿੰਨੀ ਇਨਸਾਨ ਦੀ ਹਾਲਤ ਗਿਰੀ ਹੋਈ ਹੈ, ਮਾਫ ਕਰਨਾ, ਕਿ ਇੱਕ ਪਲ ਨਹੀਂ ਲਾਉਂਦਾ, ਫਟਾਫਟ ਇਨਸਾਨ ਦੇ ਵਿੱਚ ਉਗਣ ਕੱਢ ਦਿੰਦਾ। ਜਦੋਂ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਵੇ ਕਿਸੇ ਇਨਸਾਨ ਨੂੰ, ਜੀ ਇਹਨੇ ਕਤਲ ਕੀਤਾ, ਚੋਰੀ ਕੀਤੀ ਹੈ, ਕੁਛ ਵੀ ਕੀਤਾ, ਤੇ ਗੁਰੂ ਸਵਾਰਿਓ ਕਮ ਸੇ ਕਮ ਉਹ ਇਹਦਾ ਫੈਸਲਾ ਕਰਦਾ ਕਰਦਾ 6 ਮਹੀਨੇ ਸਾਲ ਕੱਢ ਦਿੰਦਾ। ਪਰ ਇਨਸਾਨ ਐਸਾ ਹੈ ਕਿ ਮਿੰਟ ਦੇ ਵਿੱਚ ਜੇ ਕਿਸੇ ਇਨਸਾਨ ਦੇ ਉੱਤੇ ਕੋਈ ਵੀ ਆਰੋਪ ਲਗਾਉਣਾ ਹੋਵੇ, ਇੱਕ ਸਕਿੰਟ ਨਹੀਂ ਲਗਾਏਗਾ, ਤੁਰੰਤ ਕਹਿ ਦੇਗਾ ਇਹ ਤੇ ਨਿੰਦਕ ਹੈ, ਇਹ ਬੁਰਾ ਪੁਰਸ਼ ਹੈ, ਇਹ ਘਪਲਾ ਕਰਦਾ, ਇਹ ਇਸ ਤਰ੍ਹਾਂ ਕਰਦਾ, ਇਹ ਗੁਰੂ ਦੇ ਉੱਤੇ ਕਿੰਤੂ ਪਰੰਤੂ ਕਰਦਾ, ਇੱਕ ਮਿੰਟ ਨਹੀਂ ਲਗਾਉਂਦਾ, ਤੁਰੰਤ ਹੀ ਇਹ ਗੱਲ ਕਹਿ ਦਿੰਦਾ। ਕਿਉਂਕਿ ਜਿਹੜੀ ਵਸਤੂ ਇਸ ਭਾਂਡੇ ਦੇ ਵਿੱਚ ਹੈ ਗੁਰੂ ਸਵਾਰਿਓ, ਨਿਕਲੇਗੀ ਉਹੀ ਬਾਹਰ। ਜਦੋਂ ਕੋਈ ਇਨਸਾਨ ਤੁਸੀਂ ਦੇਖਦੇ ਹੋ ਕਿ ਉਹ ਕੀਰਤਨ ਕਰ ਰਿਹਾ ਹੈ, ਉਹਦੇ ਕੀਰਤਨ ਦੇ ਵਿੱਚ ਅਜਿਹਾ ਰਸ ਹੈ, ਅਜਿਹਾ ਆਨੰਦ ਹੈ, ਕਿਸੇ ਦਾ ਮਨ ਹੀ ਨਹੀਂ ਕਰਦਾ ਕਿ ਉੱਠ ਕੇ ਜਾਈਏ ਇੱਥੋਂ, ਕਿਸੇ ਦਾ ਮਨ ਨਹੀਂ ਮੰਨਦਾ ਕਿ ਇੱਥੋਂ ਤੁਰ ਜਾਈਏ। ਗੁਰੂ ਜੀ, ਸਤਿਗੁਰੂ ਜੀ ਦਰਸ਼ਨ ਦਿੰਦੇ ਹੋਣ, ਉਦੋਂ ਮਨ ਕਰਦਾ ਕਿ ਸਾਹਮਣੇ ਜੇ ਸਤਿਗੁਰੂ ਬੈਠੇ ਨੂੰ ਦੇਖੀ ਜਾਈਏ। ਕਿਉਂ ਕਰਦਾ ਉਹ ਮਨ? ਕਿਉਂਕਿ ਸਤਿਗੁਰੂ ਦੇ ਅੰਦਰ ਪਿਆਰ ਹੀ ਪਿਆਰ ਭਰਿਆ ਪਿਆ, ਉਹ ਪ੍ਰੇਮ ਜਿਹੜਾ ਉਹਦਾ ਵਿਸਥਾਰ ਇੰਨਾ ਕੁ ਹੈ, ਉਹਦੇ ਅੰਦਰ ਦੀ ਜਦੋਂ ਹੋਂਦ ਵਿੱਚ, ਸ਼ਕਤੀ ਦੇ ਵਿੱਚ ਆਉਂਦੇ ਹਾਂ ਅਸੀਂ, ਉਹਦੇ ਘੇਰੇ ਵਿੱਚ ਅਸੀਂ ਆਉਂਦੇ ਹਾਂ, ਉਹ ਪ੍ਰੇਮ ਦਾ ਕਿਣਕਾ ਸਾਡੇ ਅੰਦਰ ਵੀ ਆ ਕੇ ਡਿੱਗਦਾ, ਔਰ ਉਹ ਪ੍ਰਫੁੱਲਿਤ ਜਦੋਂ ਹੁੰਦਾ, ਮਨ ਨਹੀਂ ਕਰਦਾ ਉੱਠਣ ਦਾ। ਤੇ ਜਦੋਂ ਆਮ ਇਨਸਾਨ ਦੀ ਸੰਗਤ ਵਿੱਚ ਅਸੀਂ ਖਲੋਂਦੇ ਹਾਂ, ਮਨ ਕਰਦਾ ਕਿ ਤੁਰੰਤ ਪਿੱਛਾ ਛੁਡਾਈਏ ਔਰ ਚਲੇ ਜਾਈਏ। ਕਿਉਂ ਮਨ ਕਰਦਾ? ਕਿਉਂਕਿ ਉਸ ਇਨਸਾਨ ਦੇ ਅੰਦਰ ਜੋ ਕੁਛ ਹੈ ਉਹ ਸਾਨੂੰ ਉਹੀ ਚੀਜ਼ ਪ੍ਰਭਾਵਿਤ ਕਰੇਗੀ। ਇੱਥੇ ਇਹਨਾਂ ਲੋਕਾਂ ਨੇ ਇਹੀ ਬਚਨ ਕੀਤੇ ਕਿ ਗਰੀਬ ਨਵਾਜ ਜੀ, ਇੱਕ ਆਮ ਇਨਸਾਨ ਦੀ ਹਾਲਤ ਕੁਛ ਅਜਿਹੀ ਹੁੰਦੀ ਹੈ ਕਿ ਤੁਰੰਤ ਇੱਕ ਛਿਨ, ਇੱਕ ਪਲ ਨਹੀਂ ਲਾਉਂਦਾ, ਕੋਈ ਵੀ ਬਚਨ ਕਰ ਦਿੰਦਾ, ਭਾਵ ਕਿਸੇ ਨੂੰ ਬੁਰਾ ਬਚਨ ਤੁਰੰਤ ਕਹਿ ਦਿੰਦਾ। ਪਰ ਪਾਤਸ਼ਾਹ ਜੀ, ਇਹ ਤੁਹਾਡੀ ਵਡਿਆਈ ਹੈ, ਤੁਹਾਡਾ ਬਿਰਧ ਹੈ ਕਿ ਸਾਡਾ ਇੰਨਾ ਕੁਛ ਕਰਨ ਦੇ ਉੱਤੇ ਵੀ, ਇੰਨਾ ਅਪਰਾਧ ਵੀ ਅਸੀਂ ਕੀਤਾ, ਪਰ ਪਾਤਸ਼ਾਹ ਜੀ ਤੁਹਾਡੀ ਬਖਸ਼ਿਸ਼ ਕਿ ਤੁਸੀਂ ਸਾਨੂੰ ਕੋਈ ਕਰੜਾ ਬਚਨ ਨਹੀਂ ਕੀਤਾ। ਵਜਰ ਸਮਾਨ ਸਰਾਪ ਨਹਿ ਫਿਰੈ, ਤੁਮ ਰਿਸਤੇ ਕੋ ਰੱਛਿਆ ਕਰੈ। ਹੁਣ ਉਹ ਲੋਕ ਕਹਿਣ ਲੱਗੇ, ਪਾਤਸ਼ਾਹ ਬੜੀ ਕਿਰਪਾ ਕੀਤੀ ਹੈ ਤੁਸੀਂ, ਜੇ ਕਿਤੇ ਤੁਸੀਂ ਕੋਈ ਕਰੜਾ ਬਚਨ ਕਰ ਦਿੰਦੇ, ਕਿਤੇ ਕੋਈ ਸਰਾਪ ਦੇ ਦਿੰਦੇ, ਤੇ ਗਰੀਬ ਨਵਾਜ ਸਾਡੀ ਰੱਖਿਆ ਕੌਣ ਕਰਦਾ? ਭਾਵ ਕੋਈ ਅਜਿਹਾ ਨਹੀਂ ਜੋ ਗੁਰੂ ਦੇ ਅਜਿਹੇ ਕਰੜੇ ਬਚਨ ਤੋਂ ਬਚਾ ਸਕੇ। ਇਤਿਆਦਿਕ ਬੋਹ ਬਿਨੈ ਬਖਨੈ, ਲਖ ਗਵਾਰ ਤਿੰਨ ਗੁਰੂ ਨਹੀਂ ਮਾਨੈ। ਇਸ ਤਰ੍ਹਾਂ ਉਹ ਜਿਹੜੇ ਲੋਕ ਨੇ ਬੜਾ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀਆਂ ਕਰਦੇ ਨੇ, ਬਹੁਤ ਕੁਛ ਆ ਕੇ ਅਰਜ਼ੋਈਆਂ ਕਰਨ ਲੱਗੇ, ਪਰ ਸਤਿਗੁਰੂ ਜੀ ਨੇ ਜਾਣਿਆ ਕਿ ਇਹ ਲੋਕਾਂ ਦਾ ਸੁਭਾਅ ਹੀ ਇਹ ਹੈ। ਸਾਧ ਸੰਗਤ ਜੀ ਧਿਆਨ ਦੇਣਾ, ਗੁਰੂ ਜਿਹੜਾ ਉਹ ਕੋਈ ਮਿੱਟੀ ਦਾ ਮਾਧੋ ਨਹੀਂ, ਜਦੋਂ ਸਾਡਾ ਮਨ ਕਰੇ ਉਹ ਖੁਸ਼ ਹੋ ਜਾਏ, ਤੇ ਜਦੋਂ ਸਾਡਾ ਮਨ ਕਰੇ ਅਸੀਂ ਤੁਰ ਪਈਏ ਆਪਣੇ ਰਾਹ ਵਿੱਚ, ਗੁਰੂ ਦੀ ਕੋਈ ਰਜ਼ਾ ਨਹੀਂ। ਸਾਧ ਸੰਗਤ ਜੀ, ਜਿਨ੍ਹਾਂ ਲੋਕਾਂ ਨੇ ਇਸ ਸਤਿਗੁਰੂ ਦੀ ਪ੍ਰਾਪਤੀ ਕੀਤੀ ਹੈ ਨਾ, ਉਹ ਲੋਕ ਕਹਿੰਦੇ ਨੇ ਕਿ ਦੁਨੀਆਂ ਤੇ ਸਿਰਫ ਇਹੀ ਵੇਖਦੀ ਹੈ ਕਿ ਇਹ ਵਾਲਾ ਸਿੱਖ ਸਤਿਗੁਰੂ ਜੀ ਦੇ ਕੋਲ ਬੈਠਾ ਹੈ, ਦੁਨੀਆਂ ਤੇ ਸਿਰਫ ਇਹੀ ਵੇਖਦੀ ਹੈ ਕਿ ਗੁਰੂ ਜੀ ਇਹਦੇ ਨਾਲ ਬੜਾ ਮਿੱਠੇ ਲਫ਼ਜ਼ਾਂ ਨਾਲ ਬੋਲ ਰਹੇ ਨੇ, ਦੁਨੀਆਂ ਸਿਰਫ ਇਹੀ ਵੇਖਦੀ ਹੈ ਕਿ ਸਤਿਗੁਰੂ ਇਹਦੇ ਘਰ ਚਰਨ ਪਾਣ ਕਿਉਂ ਆਉਂਦੇ ਨੇ। ਪਰ ਕਦੀ ਦੁਨੀਆਂ ਨੇ ਇਹ ਨਹੀਂ ਵੇਖਿਆ ਕਿ ਪਿਛਲੇ ਜਨਮ ਦੇ ਖੋਰੇ ਕਿੰਨੇ ਕੁ ਤਰਲੇ ਅਰਜੋਈਆਂ ਉਹਨੇ ਕੀਤੀਆਂ ਨੇ, ਪਤਾ ਨਹੀਂ ਕਿੰਨੇ ਕੁ ਜਾਪ ਕੀਤੇ ਨੇ, ਫਿਰ ਆ ਕੇ ਇਸ ਜਨਮ 'ਚ ਰਿੱਝ ਆਇਆ ਅਤੇ ਬਖਸ਼ਿਸ਼ ਕਰਨ ਲੱਗਾ ਹੈ। ਦਸਵੇਂ ਪਾਤਸ਼ਾਹ ਕਹਿੰਦੇ ਨੇ ਕਿ ਕਈ ਲੋਕ ਉਲਟੇ ਲਟਕ ਲਟਕ ਕੇ ਜਾਪ ਕਰਦੇ ਨੇ, ਕਈ ਸਹਤ ਤਨ ਪਰ ਤਾਪ, ਕਈ ਲੋਕ ਜਿਹੜੇ ਨੇ ਧੂਣੀਆਂ ਤਪਾ ਲੈਂਦੇ ਨੇ, ਸਰੀਰ ਦੇ ਉੱਤੇ ਤਾਪ ਸਹਿੰਦੇ ਨੇ, ਉੱਤੋਂ ਇੰਨੀ ਗਰਮੀ ਵਰਸਦੀ ਹੁੰਦੀ ਹੈ ਕਿ ਬਾਹਰ ਨਿਕਲਣ ਨੂੰ ਮਨ ਨਹੀਂ ਕਰਦਾ, ਪਰ ਉਹ ਲੋਕ ਧੂਣੀਆਂ ਤਪਾ ਤਪਾ ਕੇ ਤਪੱਸਿਆ ਕਰਦੇ ਨੇ ਕਿਤੇ ਗੁਰੂ ਖੁਸ਼ ਹੋ ਜਾਏ। ਸਰਦੀ ਦੇ ਦਿਨ ਵਿੱਚ ਰਜਾਈਆਂ ਵਿੱਚੋਂ ਕੱਪੜੇ 'ਚੋਂ ਹੱਥ ਬਾਹਰ ਨਹੀਂ ਨਿਕਲਦਾ, ਨਾਲ ਹੀ ਠਰ ਜਾਂਦਾ, ਪਰ ਲੋਕ ਉਹਨਾਂ ਦਿਨਾਂ ਵਿੱਚ ਵੀ ਸੌ ਸੌ ਕੋਈ ਹਜ਼ਾਰ ਹਜ਼ਾਰ ਘੜਾ ਆਪਣੇ ਸਿਰ 'ਚ ਪਾਣੀ ਪਾ ਕੇ ਤਪੱਸਿਆ ਕਰਦੇ ਨੇ, ਤਪ ਕਰਦੇ ਨੇ, ਉਹ ਸ਼ਾਇਦ ਇਹ ਕਰਮ ਨਾਲ ਹੀ ਉਹ ਰੀਝ ਜਾਵੇ, ਪਰ ਹੈਰਾਨੀ ਦੀ ਗੱਲ ਉਹ ਨਾ ਰੀਝਿਆ, ਕਿਸੇ ਉੱਤੇ ਕਿਰਪਾ ਨਾ ਕੀਤੀ, ਕਿਉਂਕਿ ਇਹ ਲੋਕ ਕਰਮਾਂ ਕਾਂਡਾਂ 'ਚ ਵੜ ਗਏ, ਪਰ ਅੰਦਰ ਪਿਆਰ ਨਾ ਆਇਆ ਇਹਨਾਂ ਲੋਕਾਂ ਦੇ। ਇਹ ਉਹਦੀ ਰਜ਼ਾ ਹੈ, ਉਹਦੀ ਬਖਸ਼ਿਸ਼ ਹੈ, ਕਿਹਦੇ ਉੱਤੇ ਉਹਨੇ ਕਿਰਪਾ ਕਰਨੀ ਹੈ। ਜੇ ਕਿਸੇ 'ਤੇ ਕਿਰਪਾ ਹੋ ਜਾਏ, ਉਹ ਇਹ ਨਾ ਜਾਣ ਲਏ ਕਿ ਖੋਰੇ ਮੇਰੇ 'ਚ ਗੁਣ ਹੈ ਕੋਈ, ਮੇਰੇ ਵਿੱਚ ਕੋਈ ਖਾਸੀਅਤ ਹੈ, ਗੁਰੂ ਤਾਂ ਮੇਰੇ 'ਤੇ ਰੀਝ ਪਿਆ, ਨਹੀਂ, ਇਹ ਉਹਦੀ ਵਡਿਆਈ ਹੈ। ਇੱਥੇ ਵੀ ਗੱਲ ਚੱਲ ਰਹੀ ਹੈ, ਉਹ ਲੋਕ ਬੜੀ ਆ ਕੇ ਗੁਰੂ ਜੀ ਦੀ ਸਿਫਤ ਕਰਦੇ ਨੇ। ਧਿਆਨ ਦੇਣਾ, ਪਿੱਛੇ ਤੁਸੀਂ ਸੁਣਿਆ ਕਿ ਉਹਨਾਂ ਲੋਕਾਂ ਨੇ ਨਿੰਦਿਆ ਵੀ ਕੀਤੀ ਸੀ ਸਤਿਗੁਰੂ ਦੀ, ਕਿ ਨਿੰਦਿਆ ਕਰਨ ਨਾਲ ਗੁਰੂ ਘਟ ਗਿਆ ਸੀ, ਨਹੀਂ ਘਟਿਆ, ਤੇ ਇੱਥੇ ਸਿਫਤ ਕਰਨ ਨਾਲ ਗੁਰੂ ਵੱਧ ਕਿਵੇਂ ਜਾਵੇ? ਇਹ ਉਹਦੀ ਆਪਣੀ ਰਜ਼ਾ ਹੈ, ਜਦੋਂ ਉਹਦੀ ਰਜ਼ਾ ਹੋਏਗੀ ਉਹ ਖੁਸ਼ ਹੋਏਗਾ, ਜਦੋਂ ਰਜ਼ਾ ਹੋਵੇ ਪਤਾ ਨਹੀਂ ਕਿਹੜਾ ਕਰਮ ਵੇਖ ਲਵੇ ਤੇ ਮੂੰਹ ਮੋੜ ਲਵੇ। ਇਸ ਤਰ੍ਹਾਂ ਹੀ ਹੋਇਆ, ਗੁਰੂ ਜੀ ਦੀ ਰਜ਼ਾ ਨਹੀਂ ਬਣਦੀ ਪਈ, ਇੱਛਾ ਨਹੀਂ ਅਜੇ, ਤੇ ਸਤਿਗੁਰੂ ਜੀ ਉਹਨਾਂ ਦੇ ਬੇਨਤੀਆਂ ਕਰਨ ਦੇ ਉੱਤੇ, ਅਰਜ਼ਾਂ ਕਰਨ ਦੇ ਉੱਤੇ ਵੀ ਉਹਨਾਂ ਵੱਲ ਧਿਆਨ ਨਹੀਂ ਦੇ ਰਹੇ। ਰੱਖਿਓ ਤੀਨ ਦਿਵਸ ਗੁਰ ਡੇਰਾ, ਗੁਰ ਨੇ ਗ੍ਰਾਮ ਬਿਖੈ ਚਾਲੇ ਫੇਰਾ। ਗਰੀਬ ਨਵਾਜ ਪਾਤਸ਼ਾਹ ਜੀ ਨੇ ਉਸ ਗੁਰਨੇ ਗ੍ਰਾਮ ਦੇ ਵਿੱਚ ਤਿੰਨ ਦਿਨ ਡੇਰਾ ਰੱਖਿਆ, ਤਿੰਨ ਦਿਨ ਸਾਧ ਸੰਗਤ ਤੇ ਕਿਰਪਾ ਕਰਦੇ ਰਹੇ। ਅਖੀਰ ਉਸ ਨਗਰ ਤੋਂ ਵੀ ਪਾਤਸ਼ਾਹ ਜੀ ਨੇ ਚੱਲਣ ਲਈ ਰਜ਼ਾ ਬਣਾਈ ਔਰ ਸਿੱਖ ਸਾਧ ਸਾਰੇ ਅੱਗੇ ਚੱਲ ਪਏ। ਰਹੇ ਮਨਾਏ ਨਮਿਤਾ ਕੋਲੇ, ਤਿੰਨ ਦਿਸ਼ ਦੇਖ ਗੁਰੂ ਨਹੀਂ ਬੋਲੇ। ਹੁਣ ਉਹ ਲੋਕ, ਪਹਿਲਾਂ ਤੇ ਸਤਿਗੁਰੂ ਨਹੀਂ ਮਨਾਇਆ ਗਿਆ ਉਹਨਾਂ ਕੋਲੋਂ, ਹੁਣ ਹੁੰਦਾ ਕੀ ਹੈ, ਉਹ ਸਤਿਗੁਰੂ ਜੀ ਦੀ ਮਿੰਨਤਾਂ ਕਰਦੇ ਨੇ, ਪਰ ਸਤਿਗੁਰੂ ਜੀ ਉਹਨਾਂ ਵੱਲ ਵੇਖਦੇ ਵੀ ਨਹੀਂ, ਉਹਨਾਂ ਦੇ ਨਾਲ ਕੋਈ ਵਚਨ ਨਹੀਂ ਕਰਦੇ। ਸਾਧ ਸੰਗਤ ਜੀ, ਇਸੇ ਕਰਕੇ ਜਿਹੜੇ ਗੁਰੂ ਦੇ ਸਾਧੂ ਜਨ ਨੇ, ਉਹ ਕਹਿੰਦੇ ਨੇ ਉਹ ਕੋਈ ਸ਼ੁਭ ਕਰਮ ਹੁੰਦਾ ਤੇ ਠੀਕ ਹੈ, ਨਹੀਂ ਹੁੰਦਾ ਨਾ ਸਹੀ, ਸੋਧ ਰੱਖੀ ਜਾਂਦੀ ਰੱਖੋ, ਨਹੀਂ ਰੱਖੀ ਜਾਂਦੀ ਕੋਈ ਵੱਡੀ ਗੱਲ ਨਹੀਂ, ਜੇ ਨਾਮ ਜਪਿਆ ਜਾਂਦਾ ਬੜੀ ਉੱਤਮ ਗੱਲ ਹੈ, ਪਰ ਜੇ ਨਹੀਂ ਜਪਿਆ ਜਾਂਦਾ ਤਾਂ ਵੀ ਕੋਈ ਗੱਲ ਨਹੀਂ, ਸਾਧ ਸੰਗਤ ਵਿੱਚ ਆਉਂਦੇ ਹੋ ਤੇ ਬਹੁਤਾ ਹੀ ਵਧੀਆ, ਜੇ ਨਹੀਂ ਆਉਂਦੇ ਤਾਂ ਵੀ ਕੋਈ ਨਹੀਂ, ਪਰ ਯਾਦ ਰੱਖਣਾ ਕਿਤੇ ਗੁਰੂ ਤੇ ਕਿੰਤੂ ਨਾ ਹੋ ਜਾਵੇ। ਜੇ ਗੁਰੂ ਤੇ ਕਿੰਤੂ ਪਰੰਤੂ ਹੋ ਗਿਆ, ਕਿੱਡਾ ਹੀ ਤਪਸਵੀ ਹੋਵੇ, ਕਿੱਡਾ ਹੀ ਸੋਧੀ ਹੋਵੇ, ਕਿੰਨਾ ਹੀ ਨਾਮ ਜਪਣ ਵਾਲਾ ਤਪੀਆ ਹੋਵੇ, ਸਾਧ ਸੰਗਤ ਜੀ ਜੇ ਗੁਰੂ ਦੇ ਉੱਤੇ ਕਿੰਤੂ ਪਰੰਤੂ ਹੋ ਗਈ ਤੇ ਉਹਦਾ ਸਾਰਾ ਜਪ ਤਪ ਖੇ ਹੈ, ਸਭ ਸਵਾ ਹੈ, ਕਿਸੇ ਲੇਖੇ ਨਹੀਂ ਪਏਗਾ। ਇਹ ਲੋਕ ਪਹਿਲਾਂ ਇਹਨਾਂ ਲੋਕਾਂ ਨੇ ਜੋ ਕੁਛ ਕਰਮ ਕੀਤਾ, ਹੁਣ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਨੱਕਾਂ ਰਗੜਦੇ ਪਏ ਨੇ, ਅਰਜੋਈਆਂ ਕਰਦੇ ਪਏ ਨੇ, ਪਰ ਸਤਿਗੁਰੂ ਜੀ ਉਹਨਾਂ ਵੱਲ ਵੇਖਦੇ ਵੀ ਨਹੀਂ। ਚੱਲ ਮਕਰੋੜ ਗ੍ਰਾਮ ਮਹਿ ਤੈ ਪੀ ਸੰਗ ਗਮਨ ਗਮਨ ਤੇ ਪਏ। ਅਖੀਰ ਗਰੀਬ ਨਵਾਜ ਪਾਤਸ਼ਾਹ ਅਗਲੇ ਨਗਰ ਵਿੱਚ ਪਹੁੰਚੇ, ਜਿਸ ਨਗਰ ਦਾ ਨਾਮ ਇਤਿਹਾਸ ਵਿੱਚ ਮਕਰੋੜ ਆਇਆ ਹੈ। ਇੱਥੇ ਜਦੋਂ ਆਏ, ਹੁਣ ਉਹ ਲੋਕ, ਉਹਨਾਂ ਨੂੰ ਪਤਾ ਹੈ ਉਹ ਇਹਦੇ ਤੋਂ ਬਿਨਾਂ ਕੋਈ ਹੋਰ ਨਹੀਂ ਜਿਹੜਾ ਸਹਾਰਾ ਹੈ, ਉਹਨਾਂ ਲੋਕਾਂ ਨੂੰ ਸੋਝੀ ਤਾਂ ਆ ਗਈ, ਪਰ ਗੁਰੂ ਹੁਣ ਬੋਲਦਾ ਹੀ ਨਹੀਂ, ਧਿਆਨ ਹੀ ਨਹੀਂ ਦਿੰਦਾ। ਫਿਰ ਵੀ ਕੀ ਹੋਇਆ, ਉਹ ਲੋਕ ਸਤਿਗੁਰੂ ਜੀ ਦੇ ਨਾਲ ਹੀ ਤੁਰੇ ਜਾ ਰਹੇ ਨੇ। ਸ੍ਰੀ ਗੁਰ ਜਬ डेरा कर दीन, हाथ जोर बहवे कर दीन, बिनती अनेक प्रकार उचरी, सिख्यन दे कस पारश करी। हुण होया कि जदों गरीब नवाज पातशाह अगले नगर विच भी पहुंचे, उत्थे जाके डेरा कीता, ए लोक बस हाथ जोड़े ने, गल च पल्ला पाया, ते फिर बेनती करदे ने, पुकार करदे ने, ऐसी हालत बनी पी है, रोण वाली हालत है, बड़े दुखी हो के दीन हो के बेनती करके कहन लगे, पातशाह गलती हो गई है, बख्श लो। सतगुरु जी, पातशाह जी, तेनू कहा जांदा है कि तू कृपा करन वाले, तू जिहड़े अपराधियों नू बख्शन वाले, सतगुरु जी गलती होगी ते बख्श लो। उस वक्त साध संगत जी सिखियन देख सुपारिश करी, जिहड़ा साहिब ने गुरबाणी च पाठ उचारिया है ना कि मेरी बंदी भगत शुराब है, कि भगत जिहड़े ने मेरा कोई बचन हो जाए, जदों भगत विच आ जांदे ने मैनू बचन अपना कटना पैंदा, पिछे करना पैंदा। जिहड़े इंसान दे उत्ते कदी भी गुरु की खुशी नहीं हो सकती, जदों गुरु का कोई प्यारा सिख, कोई पहुंचया होया महात्मा विच आ जावे, ते साध संगत जी ये अकाल पुरख जिहड़ा चोरां यारां नूं भी बख्श दिंदा है, ये सतगुरु जिहड़ा अजिहे अपराधी लोगों नूं बख्श दिंदा है जिहड़े शायद दुनिया की किसी अदालत विच बख्शे ना जाण। इत्थे होया कि जदों ये वार वार सतगुरां कोल अर्ज करदे ने, फिर उस वक्त सिखां ने भी आके सिफारिश की, बहुत दिन के यह बिना बखाने बिरद आप को कृपा निधान है। सिखां ने कहा, पातशाह जी बड़े दिनों दे तुहाडे चरणां विच आके अरजोइयां करदे पे ने, सतगुरु कृपा करो, तुहाडा सुभाअ तुहाडा बिरद सदा ही बख्शेंदा है, इन्हां नूं भी बख्शना करो। है गवार नहीं जान सके हैं, अब पशुताए शरण तके हैं। सिखा ने कहा, सतगुरु जी इते मूर्ख लोग ने, पातशाह जी इन्हां नूं सोझी नहीं, इन्हां नूं पता ही नहीं है चीज दा, पर वड्डी गल ए है कि हुण ये पछता रहे ने, हुण पश्चाताप करके अपने आप नूं तुहाडी शरण विच लै आए ने। सतगुरु जी बस ये चीज नूं वेखणा, सिर गवार के लगे है ना ता जाने, तउ आप हो शिमा महाने। गरीब नवाज जी, जदों जिहड़ा गवार भाव मूर्ख इंसान हुंदा है, जिहनूं सतगुरु जी दे बचना दे उत्ते शरदा नहीं, जिहड़ा कि सतगुरु जी दी शोभा नूं नहीं जानदा, पातशाह जी जदों अजिहे मूर्ख इंसान नूं सजा मिलदी है, भाव ठोकर लगदी है, उदों ही इहनूं इह चीज़ दी सोझी आउंदी है। पर वड्डी गल इह है पातशाह कि तुसी शिमा दे भाव माफ करन वाले हो, शिमा दे घर हो, कृपा करो, इन्हां ते बख्शिश ही करो। त्रास आप को तारक नेरा, पश्चाताप करत बहु तेरा। गरीब नवाज जी, ए लोक तुहाडा बहुत ज्यादा डर धार के आए ने, भाव तुहाडे भै दे विच ने, क्योंकि साध संगत जी जदों इंसान उस सतगुरु दे भै विच आ गया, हुण इत्थे गल आई है कि सतगुरु जी दे डर दे कारण ओ लोक आए ने, ते इत्थे एक चीज आप ध्यान देना, सतगुरु जी दा डर और एक दुनियावी राजे दा डर, किसी लीडर दा डर, जिहड़ा इच बहुत फर्क है, क्योंकि इंसान जिहड़ा मान लो किसी लीडर दे अधीन होके जां किसी दुनियावी बादशाह दे अधीन होके कोई भी काम करेगा, ते साहिब कहिंदे ने बद्दा चट्टी जो करे ना गुण ना उपकार। जिहड़ा इंसान सिर्फ उस वक्त डर दे कारण जां दुनियावी ओ लोकां दी हुकम दे कारण जिहड़ा कर्म कर रहे है, सिर्फ बद्दा चट्टी भर रहे है, उहदा ना ही कोई गुण है ना ही ओ उपकार हो रहा है। पर हुण तुसी कहोगे इत्थे भी ते गुरु दे डर करके ही ओ आए ने, इह च खासियत की है, इहदे च वखरेवां की है, क्योंकि साध संगत जी जदों इंसान ਉਹ ਸਤਿਗੁਰੂ ਦੇ ਪਰਮਾਤਮਾ ਦੇ ਡਰ ਦੇ ਅਧੀਨ ਹੋ ਜਾਂਦਾ ਤੇ ਉਸ ਵਕਤ ਯਾਦ ਰੱਖਣਾ ਉਹਦੇ ਤੋਂ ਵੱਡਾ ਹੋਰ ਹੈ ਹੀ ਕੋਈ ਨਹੀਂ। ਇਹਦੇ ਅੰਦਰ ਨਿਸ਼ਚਾ ਆ ਜਾਂਦਾ ਕਿ ਜਿਹਦੇ ਡਰ ਵਿੱਚ ਮੈਂ ਰਹਿ ਰਿਹਾ ਹੁਣ ਮੈਨੂੰ ਦੁਨੀਆਂ ਦਾ ਡਰ ਨਹੀਂ, ਕਿਉਂਕਿ ਇਹਦੇ ਤੋਂ ਵੱਡਾ ਜੇ ਕੋਈ ਹੋਏਗਾ ਮੈਂ ਤਾਂ ਉਹਦੇ ਤੋਂ ਡਰਾਂਗਾ। ਫਿਰ ਇੱਕ ਗੱਲ ਹੋਰ ਸੋਚਣ ਵਾਲੀ ਏ ਕਿ ਜਦੋਂ ਉਹ ਇਨਸਾਨ ਉਹਦੇ ਮਨ ਵਿੱਚ ਆ ਗਿਆ ਕਿ ਮੈਨੂੰ ਸਿਰਫ ਉਹਦੇ ਤੋਂ ਇਲਾਵਾ ਕਿਸੇ ਦਾ ਡਰ ਨਹੀਂ, ਤੇ ਹੋ ਸਕਦਾ ਉਹ ਇਨਸਾਨ ਅਤਿਆਚਾਰੀ ਹੀ ਨਾ ਬਣ ਜਾਏ, ਹੋ ਸਕਦਾ ਉਹ ਇਨਸਾਨ ਗਰੀਬਾਂ ਤੇ ਧੱਕਾ ਹੀ ਨਾ ਕਰਨ ਲੱਗ ਪਵੇ, ਇਹ ਵੀ ਤੇ ਹੋ ਸਕਦਾ। ਪਰ ਨਹੀਂ ਸਾਧ ਸੰਗਤ ਜੀ, ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਤੇ ਪਾਠ ਆਉਂਦਾ ਨਾ ਜਦੋਂ ਇੱਕੋ ਅੰਕਾਰ ਸਤਿ ਨਾਮ ਕਰਤਾ ਪੁਰਖ ਨਿਰਭਉ, ਕਿ ਉਸ ਨਿਰਭਉ ਅਕਾਲ ਪੁਰਖ ਦੇ ਬਾਰੇ ਦੱਸਿਆ ਗਿਆ, ਜਦੋਂ ਇਨਸਾਨ ਉਹਦੇ ਭਉ ਵਿੱਚ ਆ ਗਿਆ ਤੇ ਆਪ ਨਿਰਭਉ ਬਣ ਜਾਏਗਾ। ਤੇ ਉਹਦਾ ਜਵਾਬ ਅੱਗੇ ਸਤਿਗੁਰਾਂ ਨੇ ਫਿਰ ਦਿੱਤਾ ਕਿ ਜੇ ਕੋਈ ਭਗਤ ਹੋਏਗਾ ਉਹੀ ਇਹਦੇ ਡਰ ਭੈ ਵਿੱਚ ਆਏਗਾ, ਕਦੀ ਮਨਮੁੱਖ ਬੰਦਾ ਗੁਰੂ ਦੇ ਡਰ ਵਿੱਚ ਨਹੀਂ ਆਏਗਾ। ਤੇ ਫਿਰ ਉਹ ਨਿਰਭਉ ਹੋਣ ਦੇ ਨਾਲ ਨਾਲ ਉਹ ਨਿਰਵੈਰ ਵੀ ਹੋ ਜਾਏਗਾ, ਕਿਉਂਕਿ ਗੁਰੂ ਨਿਰਵੈਰ ਹੈ ਤੇ ਸਿੱਖ ਜਿਹੜਾ ਗੁਰੂ ਵਰਗਾ ਹੀ ਬਣਨ ਦਾ ਯਤਨ ਕਰ ਰਿਹਾ ਔਰ ਵੱਡੀ ਗੱਲ ਬਣ ਜਾਂਦਾ। ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਿਰਪਾ ਕਰਨ, ਇੱਥੇ ਇਹ ਲੋਕ ਸਤਿਗੁਰੂ ਜੀ ਦੇ ਭੈ ਨੂੰ ਧਾਰ ਕੇ ਆਏ ਨੇ, ਔਰ ਜਦੋਂ ਸਤਿਗੁਰੂ ਜੀ ਦੇ ਭੈ ਨੂੰ ਧਾਰ ਕੇ ਆਏ ਤੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਕੋਲ, ਉਸ ਵਕਤ ਸਾਧ ਸੰਗਤ ਅਰਦਾਸ ਕਰਨ ਲੱਗੀ, ਪਾਤਸ਼ਾਹ ਜੀ ਬੜਾ ਇਹਨਾਂ ਨੇ ਪਛਤਾਵਾ ਕਰ ਲਿਆ, ਕਿਰਪਾ ਦ੍ਰਿਸ਼ਟ ਕੋ ਕਰੋ ਬਿਲੋਕਨ, ਸੰਸੇ ਹੱਥ ਸ਼ਰਧਾ ਹੋਏ ਲੋਕਨ। ਹੁਣ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਨਾਲ ਵੇਖੋ, ਹੁਣ ਪ੍ਰੇਮ ਵਾਲੀ ਦ੍ਰਿਸ਼ਟੀ ਨਾਲ ਵੇਖੋ, ਬਖਸ਼ਿਸ਼ ਕਿਰਪਾ ਕਰੋ, ਤੁਹਾਡੇ ਉੱਤੇ ਇਹਨਾਂ ਲੋਕਾਂ ਦੀ ਹੋਰ ਸ਼ਰਧਾ ਵਧੇ, ਔਰ ਇਹਨਾਂ ਲੋਕਾਂ ਦੇ ਅੰਦਰ ਜਿਹੜੇ ਥੋੜੇ ਜਿਹੇ ਵੀ ਹੋਰ ਸੰਸੇ ਨੇ, ਭਰਮ ਨੇ, ਉਹ ਵੀ ਦੂਰ ਕਰ ਦਿਓ। ਸਿੱਖੀ ਧਰੈ ਹੋਹੇ ਅਨੁਸਾਰੀ, ਭਾ ਭਗਤ ਨਿਤ ਗਹੈ ਤੁਮਾਰੀ। ਗਰੀਬ ਨਵਾਜ ਜੀ ਕਿਰਪਾ ਕਰੋ, ਹੁਣ ਤੁਹਾਡੇ ਅਨੁਸਾਰ ਹੋ ਕੇ ਇਹ ਸਿੱਖੀ ਦੇ ਵਿੱਚ ਪਰਪੱਕ ਰਹਿਣ, ਤਾਂ ਕਿ ਬਖਸ਼ਿਸ਼ ਹੋਵੇ, ਤੁਹਾਡੀ ਸ਼ਰਨ ਵਿੱਚ ਰਹਿਣ, ਔਰ ਸਦਾ ਹੀ ਭਾਉ ਭਗਤੀ ਕਰਦੇ ਰਹਿਣ। ਗੁਰੂ ਸਵਾਰਿਓ, ਜਿਹੜਾ ਸਿੱਖ ਆਪਣੇ ਗੁਰੂ ਦੇ ਅਨੁਸਾਰ ਹੋ ਕੇ ਰਹਿੰਦਾ ਹੈ, ਅਸਲ 'ਚ ਸਿੱਖੀ ਚੀਜ਼ ਕੀ ਹੈ? ਇੱਕ ਅਜਿਹਾ ਅਨੁਸ਼ਾਸਨ ਹੈ। ਤੁਸੀਂ ਬੱਚੇ ਨੂੰ ਵੇਖਦੇ ਹੋ ਸਕੂਲ ਛੱਡ ਕੇ ਆਉਂਦੇ ਹੋ, ਸਾਰਿਆਂ ਦੇ ਛੋਟੇ ਬੱਚੇ ਨੇ ਉਸ ਵਕਤ, ਹੁਣ ਬੱਚਾ ਘਰ ਹੈ, ਘਰ ਉਹਦੇ ਕੁਛ ਹੋਰ ਹੀ ਚਾਲ ਚੱਲਣ ਨੇ, ਕੁਛ ਹੋਰ ਹੀ ਉਹਦੇ ਵਿੱਚ ਢੰਗ ਨੇ, ਨਾ ਉਹਨੂੰ ਇੰਨਾ ਵਧੀਆ ਹੋ ਸਕਦਾ ਬੋਲਣ ਦਾ ਪਤਾ ਹੋਏਗਾ, ਕਿਉਂਕਿ ਉਹ ਕਿਸੇ ਕਾਬਲ ਉਸਤਾਦ ਟੀਚਰ ਕੋਲ ਨਹੀਂ ਗਿਆ। ਸਕੂਲ ਵਿੱਚ ਭੇਜਣ ਦਾ ਇੱਕੋ ਇੱਕ ਤਰੀਕਾ ਹੈ, ਇੱਕੋ ਇੱਕ ਢੰਗ ਹੈ ਕਿ ਉੱਥੇ ਜਾ ਕੇ ਇਹਦਾ ਜੀਵਨ ਸੁਧਰ ਜਾਵੇ। ਸਿੱਖੀ ਚੀਜ਼ ਕੀ ਏ? ਸਿੱਖੀ ਦੇ ਵਿੱਚ ਆਇਆ ਹੋਇਆ ਇਨਸਾਨ ਸਿੱਖ ਹੀ ਉਹੀ ਏ ਜਿਹੜਾ ਸਦਾ ਗੁਰੂ ਦੀ ਆਗਿਆ ਵਿੱਚ ਰਹਿੰਦਾ, ਗੁਰੂ ਦੇ ਹੁਕਮਾਂ ਉੱਤੇ ਚੱਲਦਾ, ਗੁਰੂ ਦੇ ਅਨੁਸਾਰ ਰਹਿੰਦਾ। ਜੇ ਗੁਰੂ ਕਹਿ ਰਿਹਾ ਕਿ ਦਿਨ ਹੈ, ਬਸ ਉੱਥੇ ਸੋਚ ਵਿਚਾਰ ਨਹੀਂ, ਕਿਉਂ ਜਦੋਂ ਇਹ ਮਸਤਿਸ਼ਕ ਚੱਲ ਪਿਆ, ਇਹ ਦਿਮਾਗ ਚੱਲ ਪਿਆ, ਉੱਥੇ ਸਿੱਖੀ ਖਤਮ ਹੈ। ਅਸਲ ਵਿੱਚ ਸਿੱਖ ਇੱਥੋਂ ਨਹੀਂ, ਇੱਥੋਂ ਕੰਮ ਲੈਂਦਾ। ਗੁਰੂ ਨੇ ਕਿਹਾ ਦਿਨ ਹੈ ਜੀ ਦਿਨ ਹੈ, ਗੁਰੂ ਨੇ ਕਿਹਾ ਰਾਤ ਹੈ ਜੀ ਰਾਤ ਹੈ। ਸਾਧ ਸੰਗਤ ਜੀ, ਕਿਤੇ ਲੈਣਾ ਜਿਹੜਾ ਨਾ, ਉਹ ਇਸ ਦਿਲ ਨੂੰ ਛੱਡ ਕੇ ਦਿਮਾਗ ਤੋਂ ਕੰਮ ਲੈ ਜਾਂਦਾ, ਤੇ ਮਾਫ਼ ਕਰਨਾ, ਸ਼ਾਇਦ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਗਾਹ 'ਚ ਪੂਰਾ ਨਾ ਉਤਰਦਾ। ਜੇ ਗੁਰੂ ਸਾਹਿਬ ਨੇ ਕਹਿ ਦਿੱਤਾ ਨਾ ਕਿ ਦਿਨ ਹੈ, ਉੱਥੇ ਕਿਹਾ ਸਤਿਗੁਰੂ ਦਿਨ ਹੈ। ਜੇ ਸਤਿਗੁਰੂ ਨੇ ਕਿਹਾ ਰਾਤ ਹੈ ਜੀ ਰਾਤ ਹੈ, ਜੋ ਗੁਰੂ ਕਵੇ ਉਹੀ, ਬਸ ਐਸਾ ਹੋ ਜਾਏ। ਕਿਉਂਕਿ ਭਾਈ ਗੁਰਦਾਸ ਜੀ ਦਾ ਪ੍ਰਮਾਣ ਕਈ ਵਾਰ ਅਸੀਂ ਸ਼੍ਰਵਣ ਕਰਦੇ ਹਾਂ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਸਿੱਖ ਜਿਹੜਾ ਏ ਉਹਦੇ ਵਿੱਚ ਇੰਨੀ ਕੁ ਕਾਬਲੀਅਤ ਹੋਵੇ, ਹਰ ਇੱਕ ਵਿੱਚ ਸਿੱਖਣ ਦੀ ਭਾਵਨਾ ਰੱਖੇ। ਹੁਣ ਕਿਸੇ ਨੇ ਕਿਹਾ, ਭਾਈ ਜੀ ਇਹ ਕੀ ਪ੍ਰਮਾਣ ਦੇ ਦਿੱਤਾ, ਮੁਰਦੇ ਕੋਲੋਂ ਕੀ ਸਿੱਖਣਾ ਹੈ ਦੱਸੋ, ਜਿਹੜਾ ਮਰ ਹੀ ਗਿਆ, ਜਿਹੜਾ ਖਤਮ ਹੀ ਹੋ ਗਿਆ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਹਾਂ ਇਹਦੇ ਕੋਲੋਂ ਸਿੱਖਣਾ ਹੈ, ਮੁਰਦੇ ਨੂੰ ਵੇਖਿਆ ਉਹ ਹੱਥ ਨਹੀਂ ਹਿਲਾ ਸਕਦਾ, ਕਿਉਂਕਿ ਉਹ ਮਰ ਚੁੱਕਿਆ, ਉਹ ਬੋਲ ਨਹੀਂ ਸਕਦਾ, ਕਿਉਂਕਿ ਪ੍ਰਾਣ ਪੰਖੇਰੂ ਉੱਡ ਗਏ ਨੇ, ਅੰਦਰ ਸੱਤਿਆ ਹੀ ਨਹੀਂ ਰਹੀ। ਗੁਰੂ ਦਾ ਸਿੱਖ ਬਸ ਐਸਾ ਹੀ ਹੋ ਜਾਏ, ਉਹਦੀ ਜਿਹੜੇ ਅੰਦਰ ਵਿਚਾਰਾਂ ਰੂਪੀ ਸੱਤਿਆ ਏ ਉਹਦਾ ਨਾਸ ਹੋ ਜਾਏ, ਜਿਹੜਾ ਅੰਦਰ ਮਨ ਜਿਹੜਾ ਭਟਕਦਾ ਫਿਰਦਾ ਏ, ਜਿਹੜੀ ਅੰਦਰ ਦੁਈ ਤੀਹ ਦੀ ਵਿਚਾਰ ਏ ਖਤਮ ਹੋ ਜਾਏ, ਬਿਲਕੁਲ ਮੁਰਦੇ ਵਰਗਾ ਹੋ ਜਾਏ। ਗੁਰੂ ਕਹਿ ਰਿਹਾ ਦਿਨ ਹੈ ਤੇ ਦਿਨ ਹੈ, ਗੁਰੂ ਕਹਿ ਰਿਹਾ ਰਾਤ ਹੈ ਤਾਂ ਰਾਤ ਹੈ। ਇੱਥੇ ਗੱਲ ਆਈ ਏ, ਸਿੱਖ ਕਹਿ ਰਹੇ ਨੇ ਪਾਤਸ਼ਾਹ ਤੁਹਾਡੇ ਅਨੁਕੂਲ ਹੋ ਕੇ ਚੱਲਣ ਤੇ ਇਹ ਸਿੱਖੀ ਇਹਨਾਂ ਨੂੰ ਬਖਸ਼ੋ। ਮੈਂ ਅਰਜ਼ ਕਰ ਰਿਹਾ ਸੀ ਜਦੋਂ ਬੱਚੇ ਨੂੰ ਸਕੂਲ ਵਿੱਚ ਪਾਇਆ ਜਾਂਦਾ, ਉੱਥੇ ਜਾ ਕੇ ਉਹਨੂੰ ਪਹਿਲੇ ਦਿਨ ਪਤਾ ਲੱਗਦਾ ਕਿ ਇਸ ਤਰ੍ਹਾਂ ਇੱਥੇ ਬੈਠੀ ਦਾ ਹੁੰਦਾ, ਇੱਥੇ ਚੁੱਪ ਕਰਕੇ ਬਹਿਣਾ। ਸਾਧ ਸੰਗਤ ਜੀ, ਮਾਫ਼ ਕਰਨਾ, ਉਹ ਲੋਕਾਂ ਦਾ ਹਾਲ ਉਸ ਇੱਕ ਛੋਟੀ ਜਿਹੀ ਕਲਾਸ ਵਾਲੇ ਬੱਚੇ ਵਰਗਾ ਜਿਹੜਾ ਕਿ ਸਾਧ ਸੰਗਤ ਵਿੱਚ ਆ ਕੇ ਵੀ ਚੰਗੀ ਤਰ੍ਹਾਂ ਚੁੱਪ ਕਰਕੇ ਨਹੀਂ ਬੈਠ ਸਕਦਾ। ਬੁਰਾ ਨਾ ਮਨਾਣਾ, ਬੜਾ ਧਿਆਨ ਦੇਣਾ ਇਹ ਗੱਲ ਦਾ, ਇੱਕ ਬੜਾ ਵੱਡਾ ਵਿਚਾਰ ਹੈ ਇਹ। ਉਸ ਇਨਸਾਨ ਦੀ ਹਾਲਤ ਉਸ ਛੋਟੀ ਕਲਾਸ ਦੇ ਬੱਚੇ ਵਰਗੀ ਏ ਜਿਹੜਾ ਕਿ ਸਾਧ ਸੰਗਤ ਵਿੱਚ ਆ ਕੇ ਫਿਰ ਪਿਆਰ ਨਾਲ ਟਿਕ ਕੇ ਨਾ ਬੈਠ ਸਕਦਾ ਹੋਵੇ। ਉਸ ਤੋਂ ਬਾਅਦ ਉਹਨੂੰ ਫਿਰ ਇੱਕ ਦਿਨ ਐਸਾ ਆਉਂਦਾ, ਉਹਨੂੰ ਪਤਾ ਲੱਗਦਾ ਕਿ ਇਹ ਪੰਜਾਬੀ ਦਾ ਮੈਨੂੰ ਸਬਕ ਮਿਲਿਆ। ਸਭ ਤੋਂ ਪਹਿਲਾਂ ਉਹਨੂੰ ਪਤਾ ਲੱਗਦਾ ਇਹਨੂੰ ਊੜਾ ਕਿਹਾ ਜਾਂਦਾ, ਹੌਲੀ ਹੌਲੀ ਪੂਰੀ 35 ਅੱਖਰੀ ਸਿੱਖਦਾ, ਫਿਰ ਪੰਜਾਬੀ ਪੜ੍ਹਦਾ, ਫਿਰ ਗੁਰੂ ਦੀ ਗੁਰਬਾਣੀ ਪੜ੍ਹਦਾ, ਭਾਵ ਚੱਲਦਾ ਜਾਂਦਾ। ਜੇ ਪਹਿਲੇ ਦਿਨ ਉਸ ਬੱਚੇ ਦੀ ਹਾਲਤ ਵੇਖ ਕੇ ਬੱਚਾ ਰੋਂਦਾ, ਉਹਦੇ ਮਾਤਾ ਪਿਤਾ ਨੂੰ ਵਾਪਸ ਲੈ ਆਉਣੇ, ਇਹ ਨਹੀਂ ਸਕੂਲ 'ਚ ਭੇਜਣਾ, ਉੱਥੇ ਤੇ ਦੁਖੀ ਹੁੰਦਾ। ਜੇ ਪਹਿਲੇ ਦਿਨ ਹੀ ਗੁਰੂ ਦਾ ਸਿੱਖ ਇਹ ਵੇਖ ਕੇ ਵਾਪਸ ਪਲਟ ਜਾਏ, ਇੱਥੇ ਕੀ ਕਰਨਾ ਹੈ? ਇੱਥੇ ਉਹ ਰੰਗ ਨਹੀਂ, ਉਹ ਆਨੰਦ ਨਹੀਂ, ਉਹ ਦੁਨਿਆਵੀ ਸ਼ੋਰ ਸ਼ਰਾਬਾ ਨਹੀਂ। ਸਾਧ ਸੰਗਤ ਜੀ, ਇਸੇ ਕਰਕੇ ਤੇ ਸਾਹਿਬ ਨੇ ਕਿਹਾ, ਭਗਤਾ ਤੈ ਸਹਿ ਸਾਰੀਆ ਜੋੜ ਕਦੇ ਨਾ ਆਇਆ, ਕਿ ਗੁਰੂ ਸਵਾਰਿਓ ਬਹੁਤ ਜ਼ਿਆਦਾ ਫਰਕ ਨੇ, ਬੜੇ ਲੰਬੇਰੇ ਫਰਕ ਨੇ, ਬੜਾ ਦੁਰਾਡਾ ਫਰਕ ਹੈ ਇਹਦੇ ਵਿੱਚ। ਜਿਹੜਾ ਗੁਰੂ ਦਾ ਸਿੱਖ ਹੈ ਉਹਨੇ ਤੇ ਹੋਰ ਪਾਸੇ ਤੁਰਨਾ, ਸਿੱਖੀ ਨੇ ਕਹਿ ਦੇਣਾ ਸਭ ਕੁਛ ਤਿਆਗ ਦੇ, ਬਸ ਇਹਦਾ ਹੀ ਹੋ ਜਾ, ਤੇ ਦੁਨੀਆਂ ਨੇ ਕਹਿਣਾ ਉਹ ਕੁਛ ਤੇ ਲਾਜ ਕਰ, ਕੁਛ ਤੇ ਸੰਭਲ, ਤੂੰ ਸਰਦਾਰ ਹੈ, ਤੂੰ ਚੌਧਰੀ ਹੈ, ਆਪਣੀ ਚੌਧਰਤਾ ਨੂੰ ਕਾਇਮ ਰੱਖ। ਉਹ ਸਿੱਖੀਆਂ ਕਈ ਆਈਆਂ ਤੇ ਕਈ ਗਈਆਂ। ਸੋ ਅਰਜ਼ ਕਰ ਰਿਹਾ, ਗੁਰੂ ਸਵਾਰਿਓ, ਸਿੱਖੀ ਜਿਹੜੀ ਹੈ ਬੜਾ ਵਿਸਥਾਰ ਹੈ ਇਹਦਾ, ਬਹੁਤ ਕੁਛ ਅਰਜ਼ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਨੇ। ਮੈਂ ਇਹ ਨਹੀਂ ਕਹਿ ਰਿਹਾ ਕਿ ਇਹਦੇ ਬਾਰੇ ਪੂਰਾ ਕਹਿ ਦਿੱਤਾ ਸਾਰਿਆਂ ਨੇ, ਮੈਂ ਇਹ ਅਰਜ਼ ਕਰ ਰਿਹਾ ਬੜੇ ਲੋਕਾਂ ਨੇ ਯਤਨ ਕੀਤਾ ਕਿ ਸਿੱਖੀ ਬਾਰੇ ਕੁਛ ਬੋਲਿਆ ਜਾਏ। ਔਰ ਸਾਧ ਸੰਗਤ ਜੀ, ਸਿੱਖੀ ਚੀਜ਼ ਹੀ ਅਜਿਹੀ ਏ, ਭਾਈ ਮੰਝ ਵਰਗੇ ਜਿਹੜੇ ਪੰਜਵੇਂ ਪਾਤਸ਼ਾਹੀ ਦੇ ਚਰਨਾਂ 'ਚ ਜਦੋਂ ਪ੍ਰਵਾਨ ਹੋਏ, ਕਿਆ ਸਿੱਖੀ ਹੈ ਉਹਨਾਂ ਲੋਕਾਂ ਦੀ, ਸਾਰਾ ਕੁਛ ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਜਦੋਂ ਹੋ ਗਿਆ ਤੇ ਸਾਹਿਬ ਨੇ ਪਤਾ ਕੀ ਕਿਹਾ, ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ, ਕਿ ਮੰਝ ਜਿਹੜੇ ਨਾ ਉਹ ਗੁਰੂ ਨੂੰ ਪਿਆਰਾ ਤੇ ਗੁਰੂ ਮੰਝ ਨੂੰ ਪਿਆਰਾ, ਕਿੱਡੀ ਵਧੀਆ ਗੱਲ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਗੁਰਬਾਣੀ ਦਾ ਪਾਠ ਆਉਂਦਾ, ਭਗਤ ਕਹਿੰਦੇ ਨੇ ਪਾਤਸ਼ਾਹ ਤੇਰੇ ਵਿੱਚ ਤੇ ਮੇਰੇ ਵਿੱਚ, ਫਿਰ ਕਹਿੰਦੇ ਨੇ ਮੇਰੇ ਵਿੱਚ ਤੇ ਤੇਰੇ ਵਿੱਚ ਕੀ ਫਰਕ ਹੈ, ਭਾਵ ਕੋਈ ਫਰਕ ਨਹੀਂ। ਕਹਿੰਦੇ ਨੇ ਕਣਕ ਕਟਕ ਜਲ ਤਰੰਗ ਜੈਸਾ, ਜਿਵੇਂ ਮੰਨ ਲਓ ਸੋਨਾ ਹੋਵੇ ਇੱਕ ਪਾਸੇ ਕੜਾ ਹੋਵੇ, ਇਹਨਾਂ 'ਚ ਫਰਕ ਕੀ ਹੈ ਤੇ ਸੋਨਾ? ਬਸ ਥੋੜ੍ਹਾ ਜਿਹਾ ਇੱਕ ਕਾਰੀਗਰ ਦੇ ਹੱਥੀ ਚੜਿਆ ਉਹ ਸੋਨਾ ਕੜਾ ਬਣ ਗਿਆ, ਪਰ ਹੈ ਤਾਂ ਸੋਨਾ ਹੀ। ਜਲ ਔਰ ਤਰੰਗ, ਤੁਸੀਂ ਵੇਖਦੇ ਹੋ ਪਾਣੀ ਦੇ ਉੱਤੇ ਲਹਿਰਾਂ ਆਉਂਦੀਆਂ ਨੇ, ਤਰੰਗਾਂ ਬਣ ਕੇ ਆਉਂਦੀਆਂ, ਦੂਰੋਂ ਵੇਖਣ ਤੇ ਲੱਗਦਾ ਤਰੰਗ ਅਲੱਗ ਹੈ, ਪਰ ਉਹ ਅਲੱਗ ਨਹੀਂ, ਉਹਦਾ ਹੀ ਰੂਪ ਹੈ। ਸਿੱਖ ਕਹਿੰਦੇ ਨੇ ਸਾਹਿਬ ਮੇਰੇ ਸਤਿਗੁਰੂ, ਤੇਰੇ ਤੇ ਮੇਰੇ 'ਚ ਫਰਕ ਕੋਈ ਨਹੀਂ। ਪੰਜਵੇਂ ਪਾਤਸ਼ਾਹ ਭਾਈ ਮੰਝ ਬਾਰੇ ਵੀ ਇਹੀ ਕਹਿੰਦੇ ਨੇ, ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਜਿਹੜਾ ਮੰਝ ਹੈ ਨਾ, ਇਹ ਸਤਿਗੁਰੂ ਵੱਲੋਂ ਬਣਾਇਆ ਉਹ ਜਹਾਜ਼ ਹੈ ਜਿਹਦੇ ਰਾਹੀਂ ਭਵ ਸਾਗਰ ਦੇ ਉੱਤੋਂ ਦੁਨੀਆਂ ਦਾ ਪਾਰ ਉਤਾਰਾ ਹੋਏਗਾ। ਇਹ ਹੈ ਸਿੱਖੀ ਗੁਰੂ ਸਵਾਰਿਓ। ਜਿਹੜੀ ਸਿੱਖੀ ਦੀ ਦਾਤ ਦੇਣ ਵਾਸਤੇ ਇੱਥੇ ਸਾਧ ਸੰਗਤ ਅਰਜ਼ ਕਰ ਰਹੀ ਹੈ ਸਤਿਗੁਰਾਂ ਕੋਲ, ਕਿ ਪਾਤਸ਼ਾਹ ਇਹ ਸਿੱਖ ਜਿਹੜੇ ਨੇ ਨਾ ਤੁਹਾਡੇ ਅਨੁਸਾਰ ਹੋ ਕੇ ਚੱਲਣ, ਕਿਰਪਾ ਕਰੋ ਇਹਨਾਂ ਨੂੰ ਸਿੱਖੀ ਦਿਓ, ਬਖਸ਼ਿਸ਼ ਕਰਨ। ਸਾਧ ਸੰਗਤ ਜੀ, ਜਿਸ ਤਰ੍ਹਾਂ ਉਸ ਬੱਚੇ ਨੂੰ ਸਕੂਲ ਦੀ ਲੋੜ ਹੈ, ਇੱਕ ਚੰਗੇ ਅਧਿਆਪਕ ਦੀ ਲੋੜ ਹੈ, ਇਹ ਸਤਿਗੁਰੂ ਦੇ ਸਿੱਖ ਨੂੰ, ਇਹ ਇਨਸਾਨ ਨੂੰ ਗੁਰੂ ਦੀ ਸਦਾ ਹੀ ਜ਼ਰੂਰਤ ਹੈ, ਤਾਂ ਕਿ ਸਿੱਖੀ 'ਚ ਆ ਜਾਵੇ। ਔਰ ਸਿੱਖੀ 'ਚ ਆਉਣ ਦਾ ਮਤਲਬ ਹੀ ਇਹੀ ਹੈ, ਇਹਨੂੰ ਪਤਾ ਲੱਗ ਜਾਵੇ ਕਿ ਬੰਦਾ ਕਿਵੇਂ ਬਣੀਦਾ। ਪੰਡਿਤ ਜੀ ਬੜਾ ਵਧੀਆ ਕਹਿੰਦੇ ਹੁੰਦੇ ਸੀ ਕਿ ਕੋਈ ਕਹਿੰਦਾ ਮੈਂ ਨਾਮ ਧਾਰੀ ਹਾਂ, ਮੈਂ ਅਕਾਲੀਆ ਹਾਂ, ਮੈਂ ਰਾਧਾ ਸੁਆਮੀ ਹਾਂ, ਮੈਂ ਨਿਹੰਗ ਹਾਂ, ਮੈਂ ਨਿਰਮਲਾ ਹਾਂ, ਉਹ ਕੋਈ ਤੇ ਕਹਿ ਦੇਵੇ ਮੈਂ ਇਨਸਾਨ ਹਾਂ, ਮੈਂ ਬੰਦਾ ਬਣ ਗਿਆ। ਕਿੱਡੀ ਹੈਰਾਨੀ ਦੀ ਗੱਲ ਹੈ, ਕਿਉਂਕਿ ਬੰਦਾ ਬੰਦੇ ਬੰਦਗੀ ਇਖਤਿਆਰ, ਬੰਦਾ ਕੌਣ ਹੈ ਜਿਹੜਾ ਸਿਰਫ ਬੰਦਗੀ ਕਰਦਾ ਹੈ। ਤੇ ਅੱਗੇ ਲਿਖਿਆ ਹੈ, ਫਿਰ ਇਹ ਨਾ ਸੋਚੀ ਜਾਵੇ ਕਿ ਬੰਦਗੀ ਕਰਦਾ ਪਿਆ ਮਾਲਾ ਚਲਦੀ ਪਈ ਹੈ ਕਸਾਈ ਜਾਂਦਾ, ਫਿਰ ਇਹ ਵੀ ਅੰਦਰ ਸੋਚੇ ਕਿ ਹਜੇ ਤੱਕ ਨਹੀਂ ਆਇਆ, ਹਜੇ ਤੱਕ ਨਹੀਂ ਉਹਨੇ ਮੈਨੂੰ ਬੁਲਾਇਆ, ਹਜੇ ਤੱਕ ਖੁਸ਼ ਨਹੀਂ ਹੋਇਆ। ਸਾਹਿਬ ਕਹਿੰਦੇ ਨੇ ਉਹ ਤੇ ਉਹਦੀ ਮੌਜ ਹੈ ਸਾਹਿਬ, ਰੋਸ ਧਰੋ ਕੇ ਪਿਆਰ, ਇਹ ਉਹਦੀ ਰਜ਼ਾ ਹੈ, ਗੁੱਸਾ ਕਰਦਾ ਕਿ ਪਿਆਰ ਕਰਦਾ, ਤੇਰਾ ਕੰਮ ਹੈ ਸਿਰਫ ਬੰਦੇ ਬੰਦਗੀ ਇਖਤਿਆਰ। ਇਨਸਾਨ ਸਿਰਫ ਬੰਦਾ ਬਣ ਜੇ, ਸਿੱਖੀ ਵਿੱਚ ਆਉਣ ਦਾ ਭਾਵ, ਗੁਰੂ ਕੋਲ ਆਉਣ ਦਾ ਭਾਵ ਇਹੀ ਹੈ ਕਿ ਗੁਰੂ ਦੱਸ ਦੇਵੇ ਤੂੰ ਬੰਦਾ ਬਣ ਜਾ, ਸਿੱਧੇ ਰਾਹ ਤੁਰ ਪੈ। ਜਦੋਂ ਸਿੱਧੇ ਰਾਹ ਤੁਰ ਪਿਆ ਤੇ ਉਸ ਵਕਤ ਫਿਰ ਜਾ ਕੇ ਕਿਰਪਾ ਹੋਏਗੀ, ਉਸ ਵਕਤ ਜਾ ਕੇ ਮਾਫ ਕਰਨਾ ਗੁਰੂ ਸਵਾਰਿਓ, ਹੋ ਸਕਦਾ ਇਨਸਾਨ ਨਾਮਧਾਰੀ ਬਣ ਜਾਏ। ਕਹਿ ਦੇਣਾ ਸੌਖਾ ਹੈ ਕਿ ਮੈਂ ਨਾਮਧਾਰੀ ਹਾਂ, ਬਹੁਤ ਜ਼ਿਆਦਾ ਔਖਾ ਹੈ ਨਾਮਧਾਰੀ ਬਣਨਾ, ਖੇਡ ਨਹੀਂ ਪਿਆ। ਸਾਹਿਬ ਇਹ ਨਹੀਂ ਮੈਂ ਕਹਿ ਰਿਹਾ ਕਿ ਇਹ ਬਾਣਾ ਪਾ ਲੈਣਾ, ਮਾਲਾ ਗਲ ਚ ਪਾ ਲੈਣੀ, ਦਸਤਾਰ ਗੋਲ ਬੰਨ ਲੈਣੀ, ਮੈਂ ਨਾਮਧਾਰੀ ਬਣ ਗਿਆ। ਗੁਰੂ ਸਵਾਰਿਓ, ਇਹ ਮੰਜ਼ਿਲ ਬਹੁਤ ਦੂਰ ਦੀ ਹੈ। ਜਿਹੜੇ ਬਣੇ ਸਨ ਨਾ, ਤੇ ਬਜ਼ੁਰਗ ਨੇ ਆਪਣੇ ਪੁੱਤਰ ਨੂੰ ਕਿਹਾ, ਬੇਟਾ ਅੱਜ ਤੋਂ ਤੀਜੇ ਦਿਨ ਮੈਂ ਚੜ੍ਹਾਈ ਕਰ ਜਾਣਾ। ਤੇ ਉਹ ਬਜ਼ੁਰਗ ਦਾ ਪੁੱਤਰ ਕਹਿਣ ਲੱਗਾ, ਬਾਪੂ ਤੈਨੂੰ ਪਤਾ ਤੂੰ ਤੀਸਰੇ ਦਿਨ ਚੜ੍ਹਾਈ ਕਰਨਾ। ਤੇ ਉਹ ਬਜ਼ੁਰਗ ਜਿਹੜਾ ਨਾ, ਆਪਣੇ ਗੁਰੂ ਰਾਮ ਸਿੰਘ ਨੂੰ ਯਾਦ ਕਰਕੇ ਅੱਖਾਂ ਚੋਂ ਹੰਝੂ ਲਿਆ ਕੇ ਕਹਿਣ ਲੱਗਾ, ਉਹ ਗੁਰੂ ਰਾਮ ਸਿੰਘ ਨੂੰ ਮਿਲੇ ਆ, ਜੇ ਇਹ ਵੀ ਨਾ ਪਤਾ ਲੱਗਿਆ ਕਦੋਂ ਚੜ੍ਹਾਈ ਕਰਨਾ, ਫਿਰ ਕਾਹਦੇ ਮਿਲੇ ਆ, ਫਿਰ ਕਾਹਦਾ ਪਿਆਰ ਹੈ ਉਹਦੇ ਨਾਲ। ਇਹ ਉਹ ਲੋਕਾਂ ਨੂੰ ਪਤਾ ਸਿੱਖੀ ਕੀ ਚੀਜ਼ ਸੀ। ਉਹ ਲੋਕ ਬਿਲਕੁਲ ਸਿੱਧਾ ਗੁਰੂ ਦੇ ਚਰਨਾਂ ਵੱਲ ਧਿਆਨ ਲਾ ਕੇ ਤੁਰ ਪਏ, ਉਹਨਾਂ ਨੇ ਦੂਜਾ ਕੁਛ ਨਹੀਂ ਵੇਖਿਆ। ਇਹ ਹੈ ਸਿੱਖੀ, ਉਹ ਕਿਰਪਾ ਕਰੇ। ਜਦੋਂ ਸਿੱਖਾਂ ਨੇ ਅਰਜ਼ ਕੀਤੀ, ਸਤਿਗੁਰੂ ਇਹ ਵਾਲੀ ਸਿੱਖੀ ਇਹਨਾਂ ਨੂੰ ਬਖਸ਼ਿਸ਼ ਕਰੋ, ਤਾਂ ਕਿ ਕਿਰਪਾ ਹੋਵੇ ਤੁਹਾਡੇ ਅਨੁਕੂਲ ਹੋ ਕੇ ਰਹਿਣ। ਇਮ ਸਿੱਖਣ ਕੋ ਰੁੱਖ ਲਖ ਕਰਕੇ ਮਹਾਰਾਜ ਗੁਰ ਕਰੁਣਾ ਧਰਕੇ। ਇਸ ਤਰ੍ਹਾਂ ਗਰੀਬ ਨਵਾਜ ਜੀ ਨੇ ਉਹ ਸਿੱਖਾਂ ਵੱਲ ਧਿਆਨ ਕੀਤਾ। ਕਿਹੜੇ ਸਿੱਖ? ਜਿਹੜੇ ਸਿੱਖ ਸਤਿਗੁਰੂ ਨੂੰ ਆਪਣੀ ਜਾਨ ਤੋਂ ਪਿਆਰੇ ਨੇ। ਖਾਲਸਾ ਮੇਰੀ ਜਾਨ ਕੀ ਜਾਨ, ਦਸਵੇਂ ਪਾਤਸ਼ਾਹ ਕਹਿੰਦੇ ਨੇ ਜਿਹੜਾ ਖਾਲਸਾ ਹੈ ਨਾ, ਮੈਨੂੰ ਆਪਣੇ ਪ੍ਰਾਣਾਂ ਤੋਂ ਪਿਆਰਾ ਹੈ। ਤੇ ਕਿਵੇਂ ਨਾ ਗੁਰੂ ਫਿਰ ਉਹਨਾਂ ਦੀ ਗੱਲ ਸੁਣੇ, ਕਿਵੇਂ ਨਾ ਮੰਨੇ। ਉਸ ਪ੍ਰਾਣਾ ਤੋਂ ਪਿਆਰੇ ਭਾਵ ਉਹ ਸਾਧ ਸੰਗਤ ਦੀ ਗੱਲ ਨੂੰ ਜਦੋਂ ਸਤਿਗੁਰਾਂ ਨੇ ਸੁਣਿਆ, ਤੇ ਗਰੀਬ ਨਵਾਜ ਜੀ ਨੇ ਉਸ ਭੁੱਲੇ ਭਟਕੇ ਲੋਕਾਂ ਵੱਲ ਧਿਆਨ ਕੀਤਾ, ਫਿਰ ਕਰੁਣਾ ਕਰਕੇ ਭਾਵ ਪਿਆਰ ਕਰਕੇ ਉਹਨਾਂ ਵੱਲ ਜਦੋਂ ਵੇਖਿਆ, ਪੂਰਾ ਪੂਰ ਕਟਾ ਕ੍ਰਿਤਲੀਨ ਬਖਸ਼ਣ ਕਰੇ ਦੇਖ ਕੈਦੀਨ। ਉਸ ਵਕਤ ਸਤਿਗੁਰੂ ਜੀ ਨੇ ਕਿਰਪਾ ਕੀਤੀ, ਬਹੁਤ ਹੀ ਜ਼ਿਆਦਾ ਤਸ਼ੱਦਦ ਤੋਂ ਬਾਅਦ ਬਹੁਤ ਹੀ ਜ਼ਿਆਦਾ ਉਹ ਲੋਕ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਤੜਫੇ, ਵਿਲਕੇ, ਕਈ ਤਰ੍ਹਾਂ ਦੇ ਉਹਨਾਂ ਨੇ ਹਾਵ ਭਾਵ ਕੀਤੇ। ਤੇ ਫਿਰ ਜਾ ਕੇ ਗੁਰੂ ਨੇ ਬਖਸ਼ਿਆ ਉਹਨਾਂ ਦੇ ਕੋਲੋਂ ਜਿਹੜੀ ਉਹ ਭੇਟਾ ਘਿਓ ਦਾ ਇੱਕ ਬਰਤਨ ਵੱਡਾ ਲਿਆਏ ਸੀ ਔਰ ਇੱਕ ਖੇਸ ਲਿਆਏ ਸੀ ਨਾਲ, ਪਾਤਸ਼ਾਹ ਜੀ ਨੇ ਉਹਨਾਂ ਕੋਲੋਂ ਲੈਣਾ ਕੀਤਾ। ਕਬੀਰ ਕੇ ਸੋ ਕੂਕੀਐ ਨਾ ਸੋਈਐ ਅਸਾਰ। ਕਬੀਰ ਕਹਿੰਦੇ ਨੇ ਤੂੰ ਉਹਦੇ ਦਰ ਤੇ ਜੇ ਪ੍ਰਵਾਨ ਹੋਣਾ ਚਾਹੁੰਦਾ ਹੈ, ਪਲ ਪਲ ਹਰ ਇੱਕ ਸਮਾਂ ਉਹਨੂੰ ਯਾਦ ਕਰ, ਕੂਕ ਉਹਨੂੰ ਪੁਕਾਰ, ਅੰਦਰੋਂ ਪੁਕਾਰ ਜਦੋਂ ਉੱਠੇਗੀ, ਰਾਤ ਦਿਵਸ ਕੇ ਕੂਕ ਨੇ ਕਬਹੂ ਕੇ ਸੁਣਿਆ ਪੁਕਾਰ, ਪਤਾ ਨਹੀਂ ਕਦੋਂ ਤੇਰੀ ਉਹ ਪੁਕਾਰ ਸੁਣ ਕੇ ਰੀਝ ਪਵੇ, ਪਤਾ ਨਹੀਂ ਕਦੋਂ ਤੇਰੇ ਅੰਦਰੋਂ ਹੂਕ ਉੱਠੇ ਔਰ ਤੇਰੀ ਤੜਫ ਨੂੰ ਸੁਣਦੇ ਸਾਰ ਇਹਦਾ ਦਿਲ ਪਿਘਲ ਜਾਵੇ ਔਰ ਤੈਨੂੰ ਬਖਸ਼ ਲਵੇ। ਕਦੀ ਤੂੰ ਸੋਈ ਨਾ ਟਿਕੀ ਨਾ, ਤੁਸੀਂ ਪਪੀਹੇ ਨੂੰ ਸੁਣਦੇ ਹੋ ਸਾਰੀ ਰਾਤ ਪ੍ਰਿਓ ਪ੍ਰਿਓ ਕਰਦਾ ਹੈ, ਕਿਉਂ? ਉਹਦਾ ਪਿਆਰਾ ਉਹਦੇ ਤੋਂ ਦੂਰ ਹੈ, ਉਹ ਇਸ ਕਰਕੇ ਤੜਫਦਾ ਫਿਰਦਾ। ਕਬੀਰ ਵੀ ਕਹਿੰਦੇ ਨੇ ਕਿਤੇ ਐਵੇਂ ਜਿਹਾ ਸਮਾਂ ਨਾ ਹੋਏ ਕਿ ਤੂੰ ਟਿਕ ਕੇ ਬਹਿ ਜਾਏ, ਉਹਨੂੰ ਯਾਦ ਕਰ, ਵਿਲਕਦਾ ਰਿਹਾ ਉਹਦੀ ਯਾਦ ਵਿੱਚ ਗੁਰੂ ਸਵਾਰਿਓ। ਉਸ ਪ੍ਰੀਤਮ ਦੀ ਯਾਦ ਵਿੱਚ ਵੀ ਤੜਫਣਾ ਜਿਹੜਾ ਇਹਦਾ ਵੱਖਰਾ ਹੀ ਆਨੰਦ ਹੈ। ਜਦੋਂ ਸਿੱਖ ਹੁਣ ਦੁੱਖ ਜਿਹੜਾ ਬੜੀ ਬੁਰੀ ਚੀਜ਼ ਮੰਨੀ ਗਈ ਹੈ, ਬਹੁਤ ਹੀ ਜ਼ਿਆਦਾ ਬੁਰੀ, ਵਿਛੋੜਾ ਬੜਾ ਹੀ ਬੁਰੀ ਚੀਜ਼ ਮੰਨੀ ਗਈ ਹੈ, ਪਰ ਸਾਧ ਸੰਗਤ ਜੀ ਜਦੋਂ ਦੁਨਿਆਵੀ ਤੌਰ ਤੇ ਇੱਕ ਦੁੱਖ ਹੈ ਦੁਨੀਆਂ ਦੇ ਉੱਤੇ ਆ ਗਏ, ਜਦੋਂ ਧੀ ਪੁੱਤਰ ਪਤੀ ਪਤਨੀ ਮਾਤਾ ਪਿਤਾ ਦੁਨੀਆਂ ਦੇ ਵਿਹਾਰ ਕਰਕੇ ਜਦੋਂ ਇਨਸਾਨ ਦੁਖੀ ਹੁੰਦਾ ਹੈ ਤੇ ਅਤਿ ਬੁਰਾ ਦੁੱਖ ਹੈ, ਸਭ ਤੋਂ ਨੀਚ ਦਰਜੇ ਦਾ, ਇੱਥੇ ਆ ਕੇ ਇਨਸਾਨ ਦਾ ਪਤਨ ਹੋ ਜਾਂਦਾ ਹੈ। ਪਰ ਜਦੋਂ ਇਨਸਾਨ ਉਸ ਪਰਮ ਪਿਤਾ ਉਸ ਪਿਆਰੇ ਦੀ ਯਾਦ ਵਿੱਚ ਤੜਫਦਾ ਹੈ, ਜਦੋਂ ਉਹਦੀ ਯਾਦ ਵਿੱਚ ਅੰਦਰੋਂ ਹੂਕ ਉੱਠਦੀ ਹੈ ਤੇ ਗੁਰੂ ਸਵਾਰਿਓ, ਇਹ ਦੁਨੀਆਦਾਰ ਜਿਹੜਾ ਦੁਨੀਆਂ ਦੇ ਦੁੱਖ ਨਾਲ ਦੁਖੀ ਹੈ, ਇਕੱਲਾ ਦੁਖੀ ਹੈ, ਪਰ ਭਗਤ ਜਦੋਂ ਦੁਖੀ ਹੁੰਦਾ ਤੇ ਧਿਆਨ ਦੇਣਾ ਗੁਰੂ ਸੁੱਖ ਨਾਲ ਨਹੀਂ ਬਹਿੰਦਾ, ਗੁਰੂ ਵੀ ਤੜਫਦਾ ਫਿਰਦਾ, ਗੁਰੂ ਵਿਲਕਦਾ ਫਿਰਦਾ। ਜਦੋਂ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਈ ਵਾਰ ਸਤਿਗੁਰੂ ਜੀ ਦੇ ਉਪਦੇਸ਼ ਵਿੱਚ ਸੁਣਦੇ ਹੋ ਮਸਤਾਨਿਆਂ ਨੂੰ ਕੁੱਟਿਆ, ਕਿਉਂਕਿ ਉਹਨਾਂ ਨੇ ਕਿਸੇ ਗਲਤੀ ਕਰਨ ਵਾਲੇ ਇਨਸਾਨ ਦੇ ਨਾਲ ਕੋਈ ਸਲੂਕ ਐਵੇਂ ਜਿਹਾ ਕੀਤਾ ਸੀ। ਬੇਸ਼ੱਕ ਇੱਥੇ ਮਸਤਾਨਿਆਂ ਦੀ ਗਲਤੀ ਨਹੀਂ ਸੀ, ਸਤਿਗੁਰਾਂ ਦੇ ਸਾਹਮਣੇ ਆਏ, ਸਤਿਗੁਰਾਂ ਨੇ ਉਸ ਵਕਤ ਜਦੋਂ ਮਾਰਿਆ ਤੇ ਵੇਖ ਲਓ ਐਵੇਂ ਜੇ ਮਸਤਾਨੇ ਲੋਕ, ਦੀਵਾਨੇ ਲੋਕ, ਮਸਤ ਲੋਕ ਕਹਿਣ ਲੱਗੇ ਇੱਧਰੋਂ ਤੇ ਪਾਪ ਝੜ ਗਏ ਨੇ, ਇੱਧਰ ਵੀ ਮਾਰ ਲੈ। ਇੱਥੇ ਆਦ ਸਤਿਗੁਰੂ ਜੀ ਹੁਕਮ ਕੀਤਾ ਕੋਈ ਪ੍ਰਸ਼ਾਦਾ ਨਹੀਂ ਦੇਣਾ, ਜਲ ਨਹੀਂ ਛਕਾਉਣਾ ਇਹਨਾਂ ਨੂੰ। ਮੈਂ ਅਰਜ਼ ਕਰ ਰਿਹਾ ਜਦੋਂ ਸਿੱਖ ਤੜਫਦਾ ਹੈ ਨਾ ਇਹਦੀ ਯਾਦ ਵਿੱਚ ਤੇ ਗੁਰੂ ਨੂੰ ਚੈਨ ਨਹੀਂ ਮਿਲਦਾ, ਗੁਰੂ ਵੱਧ ਤੜਫਦਾ। ਜਦੋਂ ਇੱਕ ਸਿੱਖ ਨੇ ਆ ਕੇ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕੋਲ ਅਰਜ਼ ਕੀਤੀ, ਗਰੀਬ ਨਵਾਜ ਫਲਾਣਾ ਸਿੱਖ ਤੁਹਾਨੂੰ ਬੜਾ ਯਾਦ ਕਰਦਾ, ਬੜਾ ਵਿਲਕਦਾ, ਤੇ ਸਭ ਗੱਜ ਕੇ ਕਹੋ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਪਤਾ ਕਿਉਂ ਯਾਦ ਕਰਦਾ? ਕਿਉਂਕਿ ਮੈਂ ਇਹਨੂੰ ਯਾਦ ਕਰਦਾ, ਇਸ ਕਰਕੇ ਉਹ ਯਾਦ ਕਰਦਾ। ਇਹਦਾ ਸਬੂਤ ਭਗਵਾਨ ਕ੍ਰਿਸ਼ਨ ਸਮਾਧੀ ਚ ਲੀਨ ਨੇ, ਅਰਜਨ ਆ ਕੇ ਪੁੱਛਣ ਲੱਗਾ ਪਾਤਸ਼ਾਹ, ਹੇ ਪ੍ਰਭੂ, ਦੀਨ ਦੁਨੀ ਦੇ ਜਿੰਨੇ ਜੀਵ ਜੰਤ ਨੇ, ਤਪਸਵੀ ਨੇ, ਨਾਮ ਜਪਣ ਵਾਲੇ ਨੇ, ਭਾਵ ਜਿੰਨੇ ਵੀ ਦੇਵ ਦੇਵਤਾ, ਦੈਤ, ਪਸ਼ੂ ਪਕਸ਼ੀ, ਭਾਵ ਸਾਰੇ ਤੇਰੇ ਆਧਾਰ ਤੇ ਨੇ, ਤੂੰ ਕਿਹਦਾ ਧਿਆਨ ਧਰੀ ਬੈਠਾ? ਭਗਵਾਨ ਕਹਿਣ ਲੱਗੇ, ਮੈਂ ਭੀਸ਼ਮ ਪਿਤਾਮਾ ਦਾ ਧਿਆਨ ਰੱਖਿਆ ਹੋਇਆ। ਕਿਉਂਕਿ ਭਗਵਾਨ ਜਿਹੜੇ ਨਾ, ਉਹ ਆਪਣੇ ਪਰਮ ਪਿਆਰੇ ਭਗਤਾਂ ਦੀ ਯਾਦ ਵਿੱਚ, ਉਹਨਾਂ ਦੇ ਧਿਆਨ ਵਿੱਚ ਗਵਾਚਦਾ ਹੈ। ਭਗਵਾਨ ਰੋਂਦਾ ਵੀ ਹੈ ਆਪਣੇ ਭਗਤਾਂ ਦੀ ਯਾਦ ਵਿੱਚ। ਜੇ ਸੁਦਾਮਾ ਜਦੋਂ ਆਇਆ ਭਗਵਾਨ ਕ੍ਰਿਸ਼ਨ ਦੇ ਦੁਆਰੇ, ਤੇ ਭਗਵਾਨ ਜਿਹੜੇ ਨੇ ਅੱਖਾਂ ਚੋਂ ਹੰਝੂ ਆ ਰਹੇ ਨੇ ਤੇ ਨਾਲੇ ਰੋਂਦੇ ਨੇ, ਨਾਲੇ ਚਰਨ ਧੋਂਦੇ ਨੇ, ਉਹ ਸਖਾ ਇੰਨਾ ਦੁੱਖ ਪਾਇਆ, ਪਹਿਲਾਂ ਕਿਉਂ ਨਾ ਆ ਗਿਆ ਮੇਰੇ ਕੋਲ? ਸੁਦਾਮਾ ਜਿਹੜਾ, ਉਹਦੇ ਪੈਰਾਂ ਵਿੱਚ ਜੁੱਤੀ ਜਿਹੜੀ ਟੁੱਟੀ ਹੋਈ ਹੈ, ਸਾਰੇ ਕੱਪੜੇ ਲੀਰੋ ਲੀਰ ਨੇ। ਇਹ ਸਤਿਗੁਰੂ, ਇਹ ਭਗਵਾਨ ਦੇ ਬਾਰੇ ਮੈਂ ਅਰਜ਼ ਕਰ ਰਿਹਾ, ਸਤਿਗੁਰੂ ਦਾ ਬਿਰਧ ਹੈ। ਭਗਵਾਨ ਉਸ ਵਕਤ ਕਹਿੰਦੇ ਨੇ ਆਪਣੇ ਅੱਖਾਂ ਦੇ, ਆਪਣੇ ਨੇਤਰਾਂ ਦੇ ਹੰਝੂਆਂ ਨਾਲ ਹੀ ਸੁਦਾਮੇ ਦੇ ਚਰਨ ਧੋ ਦਿੱਤੇ। ਇਹ ਪ੍ਰਭੂ ਦੀ, ਇਹ ਉਹਦਾ ਬਿਰਧ ਹੈ ਗੁਰੂ ਸਵਾਰਿਓ। ਔਰ ਮੈਂ ਅਰਜ਼ ਕਰ ਰਿਹਾ, ਜਦੋਂ ਇਨਸਾਨ ਜਿਹੜਾ ਉਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਜਾਂਦਾ ਹੈ, ਔਰ ਫਿਰ ਗੁਰੂ ਕਿਰਪਾ ਕਰੇ, ਉਹਨੂੰ ਇਹ ਦਾਤ ਦੇ ਦੇਵੇ, ਤੇ ਉਸ ਵਕਤ ਐਸੀ ਕਿਰਪਾ ਹੁੰਦੀ ਏ, ਬਖਸ਼ਿਸ਼ ਹੁੰਦੀ ਏ, ਉਸ ਵਕਤ ਇਹਨੂੰ ਇਹ ਚੀਜ਼ ਸਮਝ ਆਉਂਦੀ ਏ। ਔਰ ਦੀਨ ਜਦੋਂ ਨੀਵਾਂ ਹੋ ਕੇ ਉਹਦੇ ਚਰਨਾਂ ਚ ਆਵੇ, ਤੇ ਉਸ ਵਕਤ ਪਾਤਸ਼ਾਹ ਜੀ ਅਥਾਹ ਬਖਸ਼ਿਸ਼ਾਂ ਕਰ ਦਿੰਦੇ ਨੇ। ਕੁਲ ਬਰਖੇ ਸ਼ੀਅਨ ਆਨ ਕੀ ਕਰਨੀ ਹੁਤੀ ਉਖਾਰਨ ਤੇਤੀ, ਅਬ ਤੁਮ ਆਨ ਮਿਲੇ ਕਿ ਬਦੈ ਨ ਬੰਸ ਹੋਏ ਸਮੁਦਾਏ। ਉਸ ਵਕਤ ਨੌਵੇਂ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਜੀ, ਹੁਣ ਉਹਨਾਂ ਲੋਕਾਂ ਨੂੰ ਜਿਹੜੇ ਕਿ ਦੀਨ ਹੋ ਕੇ ਪਾਤਸ਼ਾਹੀ ਦੇ ਚਰਨਾਂ ਵਿੱਚ ਆ ਗਏ ਨੇ, ਪਹਿਲਾਂ ਉਗਣ ਕੀਤੇ ਸੀ, ਫਿਰ ਬੇਨਤੀਆਂ ਕਰਨ ਤੋਂ ਬਾਅਦ, ਬਹੁਤ ਸਮੇਂ ਬਾਅਦ, ਸਿੱਖਾਂ ਦੇ ਕਹਿਣ ਤੋਂ ਬਾਅਦ ਸਤਿਗੁਰਾਂ ਨੇ ਬਖਸ਼ ਲਿਆ, ਤੇ ਸਤਿਗੁਰੂ ਕਹਿਣ ਲੱਗੇ ਕਿ ਬਰਖੇਸ਼ੀਆਨ, ਇਹ ਜਿਹੜਾ ਲਫ਼ਜ਼ ਹੈ ਫਾਰਸੀ ਦਾ ਲਫ਼ਜ਼ ਹੈ, ਭਾਵ ਇੱਥੋਂ ਭਾਵ ਲਿਆ ਜਾਂਦਾ ਇੱਕ ਅਜਿਹੀ ਕੁੱਲ ਜਿਹਦਾ ਕੰਮ ਹੀ ਅਜਿਹਾ, ਆਪਣੇ ਆਪ ਹੀ ਉਹ ਕੁੱਲ ਘਾਤੀ ਮੰਨੀ ਗਈ ਹੈ, ਉਹਦੇ ਕਰਮ ਹੀ ਅਜਿਹੇ ਨੇ, ਆਪਣੀ ਕੁੱਲ ਦਾ ਨਾਸ ਕਰ ਲੈਂਦੇ ਨੇ। ਸਤਿਗੁਰੂ ਕਹਿਣ ਲੱਗੇ ਤੁਹਾਡੀ ਕਰਨੀ ਉਹਨਾਂ ਵਰਗੀ ਸੀ ਕਿ ਤੁਸੀਂ ਆਪਣੇ ਆਪ ਦਾ ਨਾਸ ਕਰ ਲੈਣਾ ਸੀ, ਪਰ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਗਏ, ਅਬ ਤੁਮ ਆਨ ਮਿਲੇ ਕਿਘੇ ਆਏ, ਪਾਤਸ਼ਾਹ ਕਹਿਣ ਲੱਗੇ ਪਰ ਹੁਣ ਤੁਸੀਂ ਜਦੋਂ ਆਏ ਹੋ, ਹੁਣ ਹੋਏਗਾ ਕਿ ਵਧੈ ਨਾ ਬੰਸ ਨਾ ਹੋਏ ਸਮੁਦਾਏ। ਇਹ ਗੱਲ ਤਾਂ ਪੱਕੀ ਏ ਕਿ ਬੰਸ ਤੁਹਾਡਾ ਜ਼ਿਆਦਾ ਵਧੇਗਾ ਨਹੀਂ, ਜ਼ਿਆਦਾ ਨਹੀਂ ਹੋਏਗਾ, ਕਿਉਂਕਿ ਸਾਧ ਸੰਗਤ ਜੀ ਜਦੋਂ ਧਾਗਾ ਟੁੱਟ ਜਾਏ ਜੁੜਤੇ ਜਾਂਦਾ, ਪਰ ਸਿਆਣੇ ਕਹਿੰਦੇ ਨੇ ਉਹਦੇ ਚ ਗੰਢ ਆ ਜਾਂਦੀ ਹੈ, ਉਹ ਗੱਲ ਨਹੀਂ ਰਹਿੰਦੀ। ਪਾਤਸ਼ਾਹ ਕਹਿਣ ਲੱਗੇ ਬੰਸ ਤੁਹਾਡਾ ਵਧੇਗਾ ਨਹੀਂ, ਨਾ ਬਹੁਤਾ ਹੋਏਗਾ, ਪਰ ਉੱਥੇ ਪਾਤਸ਼ਾਹ ਜੀ ਨੇ ਵਰ ਵੀ ਦਿੱਤਾ, ਅਲ ਪਰ ਹੈ ਗੋ ਬੰਸ ਤੁਮਾਰੋ ਰਾਰ ਕਰਤ ਹੋਏ ਸੂਰ ਕਰਾਰੋ। ਪਾਤਸ਼ਾਹ ਜੀ ਬਚਨ ਕਰਨ ਲੱਗੇ, ਨੌਵੇਂ ਗਰੀਬ ਨਵਾਜ ਜੀ ਬਚਨ ਕੀਤਾ ਕਿ ਤੁਹਾਡਾ ਵੰਸ਼ ਬਹੁਤ ਹੀ ਘੱਟ ਰਹੇਗਾ, ਪਰ ਤੁਹਾਡੇ ਵਿੱਚ ਖਾਸੀਅਤ ਇਹ ਹੋਏਗੀ, ਤੁਹਾਡੇ ਵੰਸ਼ ਵਿੱਚ ਸੂਰਮਿਆਂ ਦਾ ਜਨਮ ਹੋਏਗਾ, ਯੋਧਿਆਂ ਦਾ ਜਨਮ ਹੋਏਗਾ, ਭਾਵ ਜਦੋਂ ਜੰਗ ਭੂਮੀ ਵਿੱਚ ਜਾਣਗੇ ਕੋਈ ਅਜਿਹਾ ਹੋਏਗਾ ਹੀ ਨਹੀਂ ਜਿਹੜਾ ਉਹਨਾਂ ਸਾਹਮਣੇ ਟਿਕੇਗਾ, ਭਾਵ ਬਹੁਤ ਹੀ ਵੱਡੇ ਸੂਰਮੇ ਪੈਦਾ ਹੋਣਗੇ ਭਾਵੇਂ ਥੋੜੇ ਹੋਣਗੇ। ਜੈਸੇ ਅਗਨ ਜੋਰ ਬਿਤ ਗਏ ਰਹਿ ਥੋਰੀ ਪਾਛੇ ਸੋ ਤੂੰ ਕਹੇ। ਸਤਿਗੁਰੂ ਜੀ ਉਸ ਵਕਤ ਫਿਰ ਹੋਰ ਬਚਨ ਕਰਕੇ ਕਹਿਣ ਲੱਗੇ, ਜਿਸ ਤਰ੍ਹਾਂ ਅੱਗ ਆਪਣੇ ਜੋਰ ਸ਼ੋਰ ਤੇ ਬਲਦੀ ਹੋਵੇ, ਬੜੀਆਂ ਉੱਚੀਆਂ ਉੱਚੀਆਂ ਲਾਟਾਂ ਹੋਣ, ਪਰ ਉਸ ਤੋਂ ਬਾਅਦ ਉਹਦਾ ਜੋਰ ਘੱਟ ਜਾਵੇ, ਹੌਲੀ ਹੌਲੀ ਉਹ ਅੱਗ ਜਿਸ ਤਰ੍ਹਾਂ ਬੁਝ ਜਾਂਦੀ ਹੈ, ਫਿਰ ਧੂੰਆਂ ਉੱਠਦਾ ਉਹਦੇ ਵਿੱਚੋਂ, ਤੈਸੇ ਕੁਲ ਤੁਮਰੀ ਜਗ ਰਹਿ ਨਹੀਂ ਪਰਾਜੈ ਰਿਪੂ ਤੇ ਲਹਿ। ਪਾਤਸ਼ਾਹ ਜੀ ਵੇਖੋ ਕਿ ਉਹਨਾਂ ਤੇ ਖੁਸ਼ ਹੋਏ ਔਰ ਉਸ ਵਕਤ ਕਹਿਣ ਲੱਗੇ ਕਿ ਬੇਸ਼ੱਕ ਤੁਹਾਡੀ ਕੁਲ ਥੋੜੀ ਰਹੇਗੀ, ਪਰ ਕੋਈ ਅਜਿਹਾ ਸੂਰਬੀਰ ਸੂਰਮਾ ਨਹੀਂ ਹੋਏਗਾ ਜਿਹਦੇ ਕੋਲੋਂ ਤੁਹਾਡਾ ਸੂਰਮਾ ਹਾਰ ਕੇ ਆ ਜਾਏ, ਭਾਵ ਤੁਹਾਡੇ ਸੂਰਮੇ ਇੰਨੇ ਬਲਸ਼ਾਲੀ ਹੋਣਗੇ, ਇੰਨੇ ਪਰਾਕਰਮੀ ਹੋਣਗੇ ਕਿ ਸਦਾ ਹੀ ਜਿੱਤ ਪ੍ਰਾਪਤ ਕਰਨਗੇ। ਕੁਲ ਗੁਲ ਗੁਲੀਆਨ ਕੀ ਜੋਏ ਜੇਕਰ ਪੰਚ ਬੀਰ ਨਰ ਹੋਏ, ਸੰਗ ਸਿੰਧੂਅਨ ਅਰ ਜੇ ਰਹੋ ਪੈ ਕਰ ਪਾਜਨ ਕਬੈ ਨਾ ਚੋ। ਸਤਿਗੁਰੂ ਜੀ ਫਿਰ ਉਹਨਾਂ ਦੀ ਕੁਲਾਂ ਬਾਰੇ ਦੱਸਦੇ ਹੋਏ ਕਹਿੰਦੇ ਨੇ ਕਿ ਐਸੇ ਸੂਰਮੇ ਹੋਣਗੇ, ਮੰਨ ਲਓ ਜੇ ਪੰਜ ਕੁ ਯੋਧੇ ਰਹਿ ਗਏ ਤੁਹਾਡੇ, ਉਸ ਵਕਤ ਕਿੰਨੇ ਹੀ ਵੱਡੇ ਸੂਰਬੀਰਾਂ ਨਾਲ ਵੀ ਤੁਹਾਡਾ ਟਾਕਰਾ ਹੋ ਗਿਆ, ਤੇ ਉਸ ਵਕਤ ਤੁਹਾਡੇ ਸੂਰਮੇ ਭੱਜਣਗੇ ਨੀ, ਭਾਵ ਭੱਜਿਓ ਨਾ। ਇਸ ਪ੍ਰਕਾਰ ਬਖਸ਼ੇ ਨਰ ਸੋਏ ਮਾਨਣ ਲੱਗੇ ਆਨ ਸਭੇ ਕੋਏ। ਇਸ ਤਰ੍ਹਾਂ ਸਤਿਗੁਰੂ ਜੀ ਨੇ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਵਰ ਦੇ ਕੇ ਬਖਸ਼ਿਸ਼ਾਂ ਕਰਕੇ ਬਖਸ਼ਿਆ, ਤੇ ਉਹ ਲੋਕ ਸਤਿਗੁਰੂ ਜੀ ਦੀ ਇਸ ਸ਼ੋਭਾ ਨੂੰ, ਗੁਰੂ ਕੇ ਇਸ ਪ੍ਰਤਾਪ ਨੂੰ ਦੇਖ ਕੇ ਮੰਨਣ ਲੱਗ ਪਏ, ਗੁਰੂ ਦੀ ਆਨ ਨੂੰ ਮੰਨਿਆ। ਦੇਹ ਉਪਾਇਨ ਬਿਨੈ ਸੁਨਾਵੇ ਕੇਤਿਕ ਮਨ ਬਾਛਤ ਫਲ ਪਾਵੇ। ਬਹੁਤ ਸਾਰੇ ਲੋਕ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ ਦੇ ਵਿੱਚ ਕਈ ਤਰ੍ਹਾਂ ਦੀ ਭੇਟਾ ਲਿਆ ਕੇ ਰੱਖਦੇ ਨੇ ਔਰ ਫਿਰ ਆਪਣੀ ਆਪਣੀ ਬੇਨਤੀਆਂ ਕਰਦੇ ਨੇ ਸਤਿਗੁਰਾਂ ਕੋਲ, ਔਰ ਕਈ ਲੋਕ ਜੈਸੀ ਵੀ ਕਿਸੇ ਦੇ ਮਨ ਵਿੱਚ ਸ਼ਰਧਾ ਭਾਵਨਾ ਹੁੰਦੀ ਹੈ, ਪਾਤਸ਼ਾਹ ਜੀ ਦੇ ਕੋਲ ਆ ਕੇ ਉਹ ਆਪਣੀ ਭਾਵਨਾ ਨੂੰ ਪੂਰੀ ਕਰਦੇ ਹਨ, ਭਾਵ ਫਲ ਪ੍ਰਾਪਤ ਕਰ ਲੈਂਦੇ ਹਨ। ਧਨ ਅਰੋ ਤਾਨ ਆਏ ਅਧਿਕਾਏ ਹਿਤ ਉਪਕਾਰ ਗੁਰੂ ਸੋਲਾਏ। ਸਤਿਗੁਰੂ ਜੀ ਦੇ ਚਰਨਾਂ ਵਿੱਚ ਕਵੀ ਜੀ ਅਰਜ਼ ਕਰ ਰਹੇ ਨੇ ਕਿ ਬਹੁਤ ਸਾਰਾ ਧਨ ਭਾਵ ਪੈਸਾ, ਧਨ ਤੋਂ ਭਾਵ ਹੋਰ ਕਈ ਤਰ੍ਹਾਂ ਦਾ ਅਨਾਜ ਆਦਿਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਆ ਰਿਹਾ ਹੈ, ਔਰ ਇਹ ਸਤਿਗੁਰੂ ਦਾ ਬਿਰਧ ਹੈ ਕਿ ਪਾਤਸ਼ਾਹ ਜੀ ਇਹ ਨਹੀਂ ਕਿ ਉਹ ਸਾਰੇ ਪੈਸੇ ਉੱਤੇ ਜਾਂ ਪਦਾਰਥਾਂ ਉੱਤੇ ਆਪ ਕਬਜ਼ਾ ਕਰ ਰਹੇ ਨੇ, ਨਹੀਂ, ਇਹ ਗੁਰੂ ਦਾ ਸੁਭਾਅ ਹੈ ਸਦਾ ਪਰਉਪਕਾਰ ਕਰਨ ਵਾਲਾ। ਇਸ ਕਰਕੇ ਸਤਿਗੁਰੂ ਜੀ ਉਸ ਪਦਾਰਥ ਔਰ ਪੈਸੇ ਨੂੰ ਉਪਕਾਰ ਵਾਸਤੇ ਹੀ ਲਗਾ ਰਹੇ ਹਨ। ਚੱਲੇ ਦੇਗ ਭੋਜਨ ਹੋਏ ਕਨੋ ਨਿਸ ਦਿਨ ਮਹਿ ਇੱਕ ਰਸ ਨਿਪ ਮਨੋ। ਤੇ ਕਵੀ ਜੀ ਦੱਸਦੇ ਨੇ ਕਿ ਸ਼ਾਇਦ ਦੁਨੀਆਂ ਦਾ ਕੋਈ ਰਾਜ਼ਾ ਉਹ ਵੀ ਇੰਨਾ ਨਾ ਕਰ ਸਕੇ, ਪਰ ਜਿਹੜਾ ਸਤਿਗੁਰੂ ਏ ਉਹ ਉਪਕਾਰ ਖਾਤਰ ਕੀ ਕਰ ਰਿਹਾ ਕਿ ਸਾਰਿਆਂ ਦੇ ਹਿੱਤ ਵਾਸਤੇ, ਸਾਰਿਆਂ ਦੇ ਭਲੇ ਵਾਸਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਚੱਲੇ ਦੇਗ ਭੋਜਨ ਹੋਏ ਕਨੋ, ਗੁਰੂ ਕਾ ਜੋ ਲੰਗਰ ਚੱਲ ਰਿਹਾ ਹੈ ਬਹੁਤ ਅਤੁੱਟ ਵਰਤ ਰਿਹਾ ਹੈ। ਨਿਸ ਦਿਨ ਮਹਿ ਇੱਕ ਰਸ ਨਿਰਪ ਮਨੋ, ਦਿਨ ਭਾਵੇਂ ਰਾਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹ ਮਰਿਆਦਾ ਦੇ ਨਾਲ ਇਹ ਲੰਗਰ ਚੱਲ ਰਿਹਾ ਹੈ। ਔਰ ਮੈਂ ਅਰਜ਼ ਕਰਾਂ ਸਾਧ ਸੰਗਤ ਜੀ, ਉਹੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਰਿਆਦਾ ਜਿਹੜੀ ਨੌਵੇਂ ਪਾਤਸ਼ਾਹ ਜੀ ਦੇ ਇਤਿਹਾਸ 'ਚ ਤੁਸੀਂ ਸ਼੍ਰਵਣ ਕਰ ਰਹੇ ਹੋ, ਉਹੀ ਮਰਿਆਦਾ ਇਸ ਵਕਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਸ ਰਾਜ ਯੋਗ ਗੁਰੂ ਗੱਦੀ 'ਤੇ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਪਾਤਸ਼ਾਹ ਬਿਰਾਜਮਾਨ ਨੇ। ਇੱਥੇ ਵੀ ਉਹੀ ਮਰਿਆਦਾ ਗੁਰੂ ਨਾਨਕ ਦੇ ਘਰ ਦੀ ਕਿ ਹਰ ਵਕਤ ਦਿਨ ਨੂੰ ਭਾਵੇਂ ਰਾਤ ਨੂੰ ਕੋਈ ਆਵੇ ਉਹਨੂੰ ਛਕਣ ਨੂੰ ਪ੍ਰਸ਼ਾਦਾ ਮਿਲਦਾ ਹੈ। ਸ਼ੁਧਤ ਨਗਨ ਕੋ ਚਲਿਆਏ ਭੋਜਨ ਬਸਤ੍ਰ ਦੇਤ ਸਮੁਦਾਏ। ਸਤਿਗੁਰੂ ਜੀ ਦੇ ਚਰਨਾਂ ਵਿੱਚ ਕਵੀ ਜੀ ਦੱਸ ਰਹੇ ਨੇ ਭਾਵੇਂ ਕੋਈ ਭੁੱਖਾ ਜਾਂ ਭਾਵੇਂ ਕੋਈ ਜਿਹਦੇ ਸਰੀਰ ਤੇ ਕੋਈ ਬਸਤਰ ਨਹੀਂ ਨੰਗਾ ਹੈ, ਕੋਈ ਵੀ ਆ ਕੇ ਜਿਹੜਾ ਗੁਰੂ ਕੇ ਦਰਬਾਰ ਵਿੱਚ ਪਹੁੰਚਦਾ ਹੈ, ਇਹ ਸਤਿਗੁਰੂ ਦੀ ਵਡਿਆਈ ਹੈ ਕਿ ਉੱਥੇ ਉਹਨੂੰ ਭੋਜਨ ਭਾਵ ਪ੍ਰਸ਼ਾਦਾ ਔਰ ਬਸਤਰ ਪਹਿਨਣ ਨੂੰ ਮਿਲਦੇ ਹਨ। ਸ੍ਰੀ ਗੁਰਦੇਵ ਤਬੈ ਚਲ ਆਏ ਗ੍ਰਾਮ ਨਾਮ ਤਮ ਤਾਨ ਬਤਾਏ। ਇਸ ਤਰ੍ਹਾਂ ਸਤਿਗੁਰੂ ਜੀ ਉਸ ਨਗਰ ਦੇ ਵਿੱਚ ਸਾਰੀ ਸਾਧ ਸੰਗਤ ਤੇ ਬਖਸ਼ਿਸ਼ ਕਿਰਪਾ ਕਰਦੇ ਹੋਏ ਇੱਕ ਹੋਰ ਨਗਰ ਵਿੱਚ ਪਹੁੰਚੇ, ਜਿਸ ਨਗਰ ਦਾ ਨਾਮ ਧੰਮ ਧਾਨ ਨਗਰ ਦੱਸਿਆ ਜਾਂਦਾ ਹੈ। ਤਹਾਂ ਜਾਏ ਡੇਰਾ ਨਿਜ ਕਾਲੇ ਸਿਅੰਦਨ ਯਾਰ ਡੋਰਾ ਨਰ ਨਾਲੇ ਸਗਰੇ ਤਹ ਉਤਰੇ ਜਬ ਆਈ ਗ੍ਰਾਮ ਬਿਖੈ ਸਭਹਿਨ ਸੁਧ ਪਾਈ। ਇਸ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਉਸ ਜਗ੍ਹਾ ਜਾ ਕੇ ਡੇਰਾ ਕੀਤਾ, ਸਤਿਗੁਰੂ ਜੀ ਦੇ ਨਾਲ ਜਿੰਨੇ ਵੀ ਰੱਥ ਆਦਿਕ ਔਰ ਡੋਲਾ ਹੈ, ਇੱਕ ਭਾਵ ਇੱਕ ਅਜਿਹੀ ਬੱਗੀ ਜਿਹਨੂੰ ਦੋ ਅਜਿਹੇ ਇਨਸਾਨਾਂ ਨੇ ਚੱਕਿਆ ਹੋਇਆ ਜਿਨ੍ਹਾਂ ਵਿੱਚ ਕੁਛ ਇਸਤਰੀਆਂ ਹੋਣਗੀਆਂ। ਔਰ ਇਸ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਉਸ ਨਗਰ ਵਿੱਚ ਉਤਰੇ ਔਰ ਇਸ ਡੋਲੇ ਵਿੱਚ ਕੌਣ ਨੇ, ਭਾਵ ਅੱਗੇ ਕੀ ਇਤਿਹਾਸ ਹੋਏਗਾ, ਇੱਥੇ ਆ ਕੇ ਸਤਿਗੁਰੂ ਕਿਸ ਤਰ੍ਹਾਂ ਸਾਰਿਆਂ 'ਤੇ ਬਖਸ਼ਿਸ਼ ਕਰਦੇ ਨੇ, ਇਸ ਦੀ ਅਰਜ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਕੱਲ੍ਹ ਕੀਤੀ ਜਾਏਗੀ। ਸਮਾਂ ਹੋ ਚੁੱਕਿਆ ਹੈ, ਸਾਰੇ ਹੀ ਉਹ ਸਤਿਗੁਰੂ ਨੂੰ ਧੰਨ ਕਹੀਏ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।